श्री नानक पद पंकज बंदन सिमरौ अंगद दोख निकंदन अमरदास गुर हृदय त्यावौ श्री गुर रामदास गुण गावौ श्री अर्जुन विघ्नन के नाशक श्री हर गोविंद शुभ सुमत प्रकाशक श्री हर राय नमो कर जोरी गुर हर कृष्ण मनाए बहोरी गुर तेग बहादुर परम कृपाला श्री गुरु गोविंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बिकार तिन संतन को बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहे गुरु जी की फतेह विघ्न विनाशन सोए
सतनाम श्री वाहे गुरु साहिब जी दोहरा श्री गुरु गोबिंद सिंह जी देत भले उपदेश नंद सिंह संग नंद सुन एह मग लख दरवेश श्री गुरु गोबिंद सिंह जी
वाहिगुरु जी का खालसा वाहिगुरु जी की फतेह करुणा निदान गरीब निवाज अंतरजामी हाजरा हजूर जाहरा जहूर सर्वकला भरपूर धन धन सतगुरु श्री गुरु ग्रंथ साहिब जी महाराज दे पावन पवित्र हजूरी विखे सज रहे हफ्तावारी सर्वरोग का उखद नाम सुंदर दीवान विच सत्संगत करन दा शुभ अवसर आप जी नूं प्राप्त हो रहा है। इस समय विच गुर इतिहास की कथा सरवण करिए। गुर इतिहास की चल रही लड़ीवार कथा दे प्रसंग जिमें सुनाए जा रहे सन श्री आनंदपुर साहिब विखे सतगुरु धन गुरु गोबिंद सिंह महाराज कलगीधर पातशाह कोल ਜਿੱਥੇ ਹੋਰ ਬਹੁਤ ਸਾਰੀਆਂ ਸੰਗਤਾਂ ਚੱਲ ਕੇ ਆਉਂਦੀਆਂ ਦਰਸ਼ਨ ਕਰਦੀਆਂ। ਉੱਥੇ ਇੱਕ ਸਿੱਖ ਸਿੱਖਣੀ ਮਿਲ ਕੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਆਏ। ਆ ਕੇ ਸਤਿਗੁਰੂ ਸਾਹਿਬ ਜੀ ਦੇ ਸਾਹਮਣੇ ਆਪਣੇ ਪੁੱਤਰ ਬਾਰੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਆਪਣੇ ਪੁੱਤਰ ਦੀ ਹਾਲਤ ਦੱਸਦੇ ਹਾਂ ਕਿ ਜਵਾਨੀ ਦੀ ਅਵਸਥਾ ਵਿੱਚ ਹੋਣ ਅਤੇ ਜਵਾਨ ਹੋਣ 'ਤੇ ਚੰਗੇ ਗੁਰਸਿੱਖ ਪਰਿਵਾਰ ਦੇ ਘਰ ਵਿੱਚ ਸਿੱਖ ਦੀ ਪੁੱਤਰੀ ਨਾਲ ਇਸ ਦਾ ਵਿਆਹ ਕੀਤਾ। ਘਰ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਪਰ ਪਤਾ ਨਹੀਂ ਕੀ ਗੱਲ ਹੈ ਕਿ ਇਸ ਦਾ ਚਿੱਤ ਉਦਾਸ ਹੋ ਗਿਆ। ਆਪਣੀ ਘਰਵਾਲੀ ਨਾਲ ਵੀ ਇਹ ਗੱਲ ਨਹੀਂ ਕਰਦਾ, ਹਰ ਵੇਲੇ ਚੁੱਪ ਹੀ ਰਹਿੰਦਾ ਆ। ਅਤੇ ਮਹਾਰਾਜ ਕਈ ਲੋਕ ਮਾਈ ਭਾਈ ਕਈ ਤਰ੍ਹਾਂ ਦੀਆਂ ਗੱਲਾਂ ਕਰਕੇ ਦੱਸਦੇ ਆ ਇਸ ਬਾਰੇ। ਕੋਈ ਕਹਿੰਦਾ ਕਿ ਆਹ ਕੋਈ ਔਰ ਹੋਵੇਗੀ ਜਾਂ ਆਹ ਬਿਮਾਰੀ ਲੱਗ ਗਈ ਹੋਵੇਗੀ ਇਸ ਨੂੰ। ਕੋਈ ਦੱਸਦਾ ਜੀ ਇਸ ਨੂੰ ਭੂਤ ਪ੍ਰੇਤ ਦਾ ਛਾਇਆ ਹੋਇਆ ਹੋਵੇਗਾ। ਇਸ ਤਰ੍ਹਾਂ ਦੀਆਂ ਜਿੰਨੇ ਮੂੰਹ ਓਨੀਆਂ ਗੱਲਾਂ ਲੋਕ ਕਰ ਕਰਕੇ ਸੁਣਾਉਂਦੇ ਆ। ਮਹਾਰਾਜ ਜਦੋਂ ਤਾਂ ਕਿਸੇ ਦੇ ਆਪਣੇ ਘਰ ਵਿੱਚ ਕੋਈ ਬਿਮਾਰੀ ਔਰ ਹੋਵੇ ਉਦੋਂ ਤਾਂ ਕੋਈ ਨੁਸਖਾ ਨਹੀਂ ਸੁੱਝਦਾ, ਬਿਮਾਰੀ ਤੋਂ ਰੋਗ ਤੋਂ ਬਚਣ ਲਈ ਕੋਈ ਹੱਲ ਨਹੀਂ ਲੱਭਦਾ। ਪਰ ਜਦੋਂ ਕਿਸੇ ਦੇ ਘਰ ਵਿੱਚ ਹੋਵੇ, ਜਦੋਂ ਕਿਸੇ ਦੇ ਘਰ ਜਾਂਦਾ ਆ, ਕਿਸੇ ਨੂੰ ਬਿਮਾਰੀ ਨਾਲ ਗ੍ਰਸਿਆ ਵੇਖੇ, ਕਿਸੇ ਨੂੰ ਰੋਗੀ ਵੇਖੇ, ਤਾਂ ਉਦੋਂ ਉਹ ਬੰਦਾ ਵੈਦ ਬਣ ਜਾਂਦਾ ਆ, ਬੜਾ ਜਿਵੇਂ ਸਿਆੜਾ ਹੁੰਦਾ, ਬੜਾ ਡਾਕਟਰ ਹੁੰਦਾ ਆ, ਬਹੁਤ ਨੁਸਖੇ ਦੱਸੂਗਾ, ਬੜੀਆਂ ਵਿਧੀਆਂ ਦੱਸਦਾ ਕਿ ਇਸ ਤਰੀਕੇ ਨਾਲ ਇਹ ਠੀਕ ਹੋ ਸਕਦਾ, ਉਹ ਕਰੋ, ਜੇ ਕਰੋ। ਪਰ ਮਹਾਰਾਜ ਆਪ ਜੀ ਦੇ ਪਾਸ ਹੀ ਅਸੀਂ ਆਏ ਹਾਂ, ਅਸੀਂ ਆਪ ਜੀ ਦੇ ਘਰ ਦੇ ਸਿੱਖ ਹਾਂ। ਕਈ ਲੋਕ ਕਹਿੰਦੇ ਰਹੇ ਕਿ ਇਸ ਨੂੰ ਕਿਸੇ ਸਿਆਣੇ ਕੋਲ ਖੜੋ, ਪਰ ਮਹਾਰਾਜ ਸਭ ਸਿਆਣਿਆਂ ਨਾਲੋਂ ਵੱਡੇ ਸਿਆਣੇ ਤੁਹਾਨੂੰ ਅਸੀਂ ਮੰਨਿਆ। ਔਰ ਕਈ ਵਾਰ ਇਸ ਨੂੰ ਵੀ ਪੁੱਛ ਕੇ ਵੇਖਿਆ, ਪਰ ਇਹਨੇ ਵੀ ਇਹੋ ਕਿਹਾ ਕਿ ਮੈਂ ਗੁਰੂ ਕਾ ਸਿੱਖ ਹਾਂ, ਮੈਂ ਪਖੰਡੀਆਂ ਵੱਲ ਨਹੀਂ ਜਾਣਾ, ਦੇਵੀ ਦੇਵਤਿਆਂ ਵੱਲ ਨਹੀਂ ਜਾਣਾ, ਨਾ ਹੀ ਕਿਸੇ ਬਾਹਮਣ ਪੰਡਿਤ ਦੇ ਕੋਲੋਂ ਕੋਈ ਪੁੱਛਣਾ ਪਛਾਉਣ ਵਾਸਤੇ ਜਾਣਾ ਹੈ। ਇਸ ਲਈ ਸਤਿਗੁਰੂ ਜੀ ਆਪ ਜੀ ਪਾਸ ਆਏ ਹਨ, ਇਸ ਬਾਬਤ ਆਪ ਹੀ ਜਾਣੋ, ਇਸ ਨੂੰ ਕੁਝ ਸਮਝਾਓ, ਜਾਂ ਉਦਾਸੀ ਕਿਸ ਕਰਕੇ ਹੈ, ਆਪ ਜੀ ਹੀ ਅੰਤਰਜਾਮੀ ਹੋ ਜਾਣੋ, ਇਸ ਦਾ ਭਲਾ ਕਰੋ, ਨਿਰੋਵਾ ਕਰ ਦਿਓ ਇਸ ਦਾ ਸਰੀਰ। ਸਤਿਗੁਰਾਂ ਨੇ ਕਿਹਾ ਕਿ ਭਾਈ ਇੱਥੋਂ ਤੁਸੀਂ ਇਸ ਨੂੰ ਸਾਡੇ ਪਾਸ ਛੱਡ ਕੇ ਚਲੇ ਜਾਓ। ਸਤਿਗੁਰਾਂ ਪਾਸੋਂ ਉਹ ਵਿਦਾ ਹੋ ਗਏ। ਸਤਿਗੁਰੂ ਜੀ ਨੇ ਕਹਿ ਦਿੱਤਾ ਕਿ ਭਾਈ ਸਮਾਂ ਪਾ ਕੇ ਇਹ ਸਮਝ ਜਾਏਗਾ ਅਤੇ ਪਰਿਵਾਰ ਦਾ ਵੀ ਨਿਰਵਾਹ ਕਰ ਸਕੇਗਾ। ਕੁਝ ਦਿਨ ਬੀਤੇ ਹੈ, ਸਤਿਗੁਰੂ ਸਾਹਿਬ ਜੀ ਨੇ ਆਪਣੇ ਪਾਸ ਸੱਦਿਆ, ਨਾਮ ਪੁੱਛਿਆ ਕਿ ਤੇਰਾ ਨਾਮ ਕੀ ਹੈ। ਦੱਸਿਆ ਕਿ ਮਹਾਰਾਜ ਮੇਰਾ ਨਾਮ ਆਨੰਦ ਸਿੰਘ ਹੈ। ਸਤਿਗੁਰਾਂ ਕਿਹਾ ਕਿ ਉਦਾਸੀ ਕਿਉਂ ਧਾਰਨ ਕੀਤੀ ਆ। ਦੱਸਿਆ ਮਹਾਰਾਜ ਆਨੰਦ ਸਾਹਿਬ ਦਾ ਪਾਠ ਕਰਦਾ ਸੀ, ਜਦੋਂ ਇਸ ਪੌੜੀ ਦਾ ਪਾਠ ਆਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਸਤਿਗੁਰੂ ਜੀ ਇਸ ਬਚਨ ਨੂੰ ਪੜ੍ਹ ਕੇ ਸੁਣ ਕੇ ਸਮਝ ਕੇ ਚਿੱਤ ਵਿੱਚ ਵਿਚਾਰਿਆ ਕਿ ਪਰਿਵਾਰ ਨੇ ਸੰਬੰਧੀਆਂ ਨੇ ਤਾਂ ਨਾਲ ਨਹੀਂ ਜਾਣਾ, ਇਸ ਲਈ ਆਪਣੇ ਕੁਟੁੰਬ ਕਬੀਲੇ ਦਾ ਘਰ ਪਰਿਵਾਰ ਇਸਤਰੀ ਸੰਬੰਧੀਆਂ ਦਾ ਕੀ ਮੋਹ ਕਰਨਾ ਆ, ਇਸ ਕਰਕੇ ਉਦਾਸੀ ਧਾਰਨ ਕੀਤੀ ਹੈ। ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਦੋਵੇਂ ਤਰ੍ਹਾਂ ਦੇ ਮਾਰਗ ਰਸਤੇ ਪਰਿਵਾਰ ਨੇ, ਜੇ ਤੂੰ ਉਦਾਸੀ ਧਾਰਨ ਕਰਨੀ ਚਾਹੁੰਦਾ ਹੈ ਤਾਂ ਪਹਿਲਾਂ ਵਿਆਹ ਵੀ ਨਹੀਂ ਸੀ ਕਰਾਉਣਾ, ਪਰ ਜੇਕਰ ਵਿਰਕਤ ਬਣਨਾ ਹੈ ਤਾਂ ਐਸਾ ਵਿਰਕਤ ਬਣਨਾ ਹੈ। ਸਤਿਗੁਰੂ ਜੀ ਨੇ ਇੱਕ ਸਾਧੂ ਦੀ ਸਾਖੀ ਸੁਣਾਈ ਕਿ ਜੇ ਸਾਧੂ ਵੀ ਤੂੰ ਬਣਦਾ ਵਿਰਾਗੀ, ਪਰਿਵਾਰ ਦਾ ਤਿਆਗ ਕਰਨ ਵਾਲਾ, ਤਾਂ ਇਹੋ ਜਿਹਾ ਬਣੀ ਕਿ ਇੱਕ ਸਾਧੂ ਸੀ, ਨਗਰ ਤੋਂ ਬਾਹਰ ਕੁਟੀਆ ਬਣਾ ਕੇ ਝੁੱਗੀ ਜਿਹੀ ਝੌਂਪੜੀ ਬਣਾ ਕੇ ਰਹਿਣ ਲੱਗ ਪਿਆ। ਨਗਰ ਨਿਵਾਸੀ ਕੋਈ ਵੀ ਜਿਹੜਾ ਰੱਬ ਦਾ ਪਿਆਰਾ ਦਇਆ ਕਰਨ ਵਾਲਾ ਜਾਂ ਸਾਧੂ ਸੇਵਾ ਦਾ ਫਲ ਲੈਣ ਦਾ ਇੱਛੁਕ, ਉਹ ਕੋਈ ਪ੍ਰਸ਼ਾਦਾ ਭੋਜਨ ਪਦਾਰਥ ਦੇ ਜਾਂਦਾ ਤਾਂ ਛਕ ਲਿਆ ਕਰਦਾ ਉਹ ਸਾਧੂ। ਇਵੇਂ ਹੀ ਲੋਕ ਪਦਾਰਥ ਦੇ ਜਿਆ ਕਰਦੇ ਤਾਂ ਕਦੇ ਸਵਾਦਲਾ ਪਦਾਰਥ ਕੋਈ ਦੇ ਜਾਂਦਾ, ਕਦੇ ਬੇਸਵਾਦਾ ਦੇ ਜਾਂਦੇ, ਕਦੇ ਬਹੁਤੇ ਸੁੰਦਰ ਪਦਾਰਥ ਬਣਾ ਕੇ ਹਾਜ਼ਰ ਕਰ ਦਿੰਦੇ ਉਹ ਵੀ ਛਕ ਲੈਂਦਾ, ਕਦੇ ਜਾਂ ਬਿਲਕੁਲ ਸਾਦਾ ਜਿਹਾ ਭੋਜਨ ਕੋਈ ਲਿਆ ਕੇ ਪੇਸ਼ ਕਰਦਾ ਤਾਂ ਉਹ ਵੀ ਪ੍ਰਵਾਨ ਕਰ ਲੈਂਦਾ। ਪਰ ਇਵੇਂ ਹੋਇਆ ਕਿ ਇੱਕ ਵਾਰ 7 ਦਿਨ ਤੱਕ ਸਾਧੂ ਭੁੱਖਾ ਰਿਹਾ, ਕਿਸੇ ਨੇ ਵੀ ਖਿਆਲ ਨਾ ਕੀਤਾ ਕਿ ਆਪਾਂ ਆਪਣੇ ਟੱਬਰ ਤਾਂ ਪਾਲਦੇ ਹਾਂ, ਸਾਧੂ ਬਾਹਰ ਕੁਟੀਆ ਵਿੱਚ ਬੈਠਾ ਉਹਦਾ ਵੀ ਖਿਆਲ ਕਰੀਏ, ਉਹਦਾ ਚੇਤਾ ਹੀ ਭੁਲਾ ਛੱਡਿਆ, ਪ੍ਰਸ਼ਾਦਾ ਨਾ ਕਿਸੇ ਨੇ ਛਕਾਇਆ। ਸਾਧੂ ਨੇ ਆਪਣੇ ਮਨ ਵਿੱਚ ਖਿਆਲ ਕੀਤਾ ਕਿ ਦੋਸ਼ ਮੇਰਾ ਹੀ ਹੋਵੇਗਾ, ਇੱਥੇ ਬੈਠਾ ਰਹਿੰਦਾ ਹਾਂ, ਕੁਝ ਕੀਤਾ ਤਾਂ ਹੈ ਨਹੀਂ, ਉੱਦਮ ਕੋਈ ਕਰਦਾ ਨਹੀਂ, ਹਾਂ ਤਾਂ ਪਦਾਰਥ ਕਿਵੇਂ ਮਿਲਣਾ, ਚਲੋ ਲੋਕਾਂ ਦਾ ਕੀ ਕਸੂਰ ਹੈ, ਨਹੀਂ ਕਿਸੇ ਨੇ ਸ਼ਿਕਾਇਆ ਤਾਂ ਉਹਨਾਂ ਦੇ ਭਾਗਾਂ ਵਿੱਚ, ਜਾਂ ਇਹ ਸੇਵਾ ਨਹੀਂ ਹੈ, ਜਾਂ ਮੇਰੇ ਕਰਮਾਂ 'ਚ ਭੋਜਨ ਪਦਾਰਥ ਨਾ ਹੋਏਗਾ, ਹੋ ਸਕਦਾ ਮੇਰਾ ਦੋਸ਼ ਹੋਵੇ, ਮੈਂ ਚੱਲ ਕੇ ਨਹੀਂ ਜਾਂਦਾ, ਉੱਦਮ ਨਹੀਂ ਕਰਦਾ, ਇਸ ਕਰਕੇ ਘੱਟੋ ਘੱਟ ਇੰਨਾ ਤਾਂ ਉੱਦਮ ਕਰਾਂ, ਇੱਥੋਂ ਤੁਰ ਕੇ ਜਾਵਾਂ, ਜੇ ਹੋਰ ਕੰਮ ਕਾਰ ਵਿਹਾਰ ਨਹੀਂ ਕਰਨਾ ਕੋਈ ਤਾਂ ਭਿੱਖਿਆ ਹੀ ਮੰਗ ਲਿਆਵਾਂ, ਨਗਰ ਵਿੱਚ ਜਾਵਾਂ, ਅਤੇ ਜੇ ਕੋਈ ਖਿਆਲ ਕਰੇਗਾ ਪੁੱਛੇਗਾ ਤਾਂ ਭੋਜਨ ਦੇਵੇਗਾ ਤਾਂ ਛਕ ਲਵਾਂਗਾ। ਇਹ ਸੋਚ ਕੇ ਨਗਰ ਵਿੱਚ ਗਿਆ, ਇੱਕ ਸ਼ਾਹੂਕਾਰ ਦੇ ਘਰ ਵਿੱਚ ਲੰਗਰ ਦਾ ਭੰਡਾਰਾ ਕੀਤਾ ਹੋਇਆ ਸੀ, ਕੋਈ ਕਿਸੇ ਕਾਰਜ ਨੂੰ ਮੁੱਖ ਰੱਖਦਿਆਂ ਹੋਇਆ। ਬਹੁਤ ਲੋਕਾਂ ਨੂੰ ਲੰਗਰ ਪ੍ਰਸ਼ਾਦਾ ਸ਼ਾਹੂਕਾਰ ਵੱਲੋਂ, ਉਸਦੇ ਪਰਿਵਾਰ ਦੇ ਜੀਆਂ ਵੱਲੋਂ, ਸੰਬੰਧੀਆਂ ਵੱਲੋਂ ਸਭ ਨੂੰ ਵਰਤਾਇਆ ਜਾ ਰਿਹਾ ਸੀ। ਜਿਹੜਾ ਵੀ ਕੋਈ ਸੰਬੰਧੀ ਆਉਂਦਾ, ਨਗਰ ਨਿਵਾਸੀ ਆਉਂਦਾ, ਕੋਈ ਰਿਸ਼ਤੇਦਾਰ ਆਉਂਦਾ, ਬੜਾ ਉਹਦਾ ਸਤਿਕਾਰ ਕਰਦੇ, ਕਹਿੰਦੇ ਆਓ ਜੀ ਬੈਠੋ ਜੀ, ਭੋਜਨ ਪ੍ਰਸ਼ਾਦਾ ਤੁਹਾਨੂੰ ਛਕਾਉਂਦੇ ਹਾਂ। ਅਤੇ ਜੇ ਕੋਈ ਪਹਿਲੀ ਵਾਰ ਮਿਲਦਾ ਤਾਂ ਉਹਨੂੰ ਪੁੱਛਿਆ ਜਾਂਦਾ ਕਿ ਅਜੇ ਭੋਜਨ ਛਕਿਆ ਕਿ ਨਹੀਂ ਛਕਿਆ, ਨਹੀਂ ਛਕਿਆ ਤਾਂ ਜ਼ਰੂਰ ਛਕੋ, ਐਵੇਂ ਪ੍ਰੇਮ ਨਾਲ ਸੇਵਾ ਕਰਦਾ ਸ਼ਾਹੂਕਾਰ ਅਤੇ ਉਹਦੇ ਸੰਬੰਧੀ। ਪਰ ਸਾਧੂ ਉਹਦੇ ਘਰ ਤੋਂ ਬਾਹਰ ਪਹੁੰਚ ਗਿਆ, ਸਾਧੂ ਨੂੰ ਕਿਸੇ ਨੇ ਨਾ ਪੁੱਛਿਆ। ਕਈ ਵਾਰ ਇਸ ਤਰ੍ਹਾਂ ਹੁੰਦਾ, ਸਾਧ ਸੰਗਤ ਸਮਾਗਮ ਪ੍ਰੋਗਰਾਮ ਆਪਾਂ ਕਰਦੇ ਹਾਂ ਅਤੇ ਕੇਵਲ ਆਪਣਾ ਅਤੇ ਆਪਣੇ ਸੰਬੰਧੀਆਂ ਦਾ ਹੀ ਜ਼ਿਆਦਾ ਖਿਆਲ ਕਰਦੇ ਰਹਿ ਜਾਂਦੇ ਹਾਂ, ਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੇਵਾ ਭਾਵਨਾ ਕਰਨ ਵੱਲ ਜਾਂ ਥੋੜ੍ਹੇ ਸਮਾਂ ਉਪਦੇਸ਼ ਸੁਣਨ ਵੱਲ ਕੋਈ ਖਿਆਲ ਹੁੰਦਾ, ਅਤੇ ਕੇਵਲ ਜਿਹੜੇ ਸੱਦੇ ਹੋਏ ਸੰਬੰਧੀ ਆ ਉਹਨਾਂ ਨੂੰ ਭੁਗਤਾਉਣ ਵਿੱਚ ਹੀ ਚਿੱਤ ਲੱਗਾ ਰਹਿੰਦਾ ਹੈ, ਅਤੇ ਜਿਹੜੇ ਕੋਈ ਹੋਰ ਕੋਈ ਲੋੜਵੰਦ ਆਉਂਦੇ ਆਪੇ ਜਿਹੜੇ ਚੱਲ ਕੇ ਆ ਗਏ ਲੰਗਰ ਛਕਣ ਵਾਸਤੇ, ਉਹਨਾਂ ਨੂੰ ਕਈ ਵਾਰਾਂ ਕੋਈ ਪੁੱਛਦਾ ਹੀ ਨਹੀਂ ਕਿ ਚਲੋ ਇਹਨਾਂ ਨੂੰ ਕਿਹੜਾ ਸੱਦਿਆ ਸੀ, ਆਪੇ ਤੁਰੇ ਆਏ ਆ ਮੂੰਹ ਚੁੱਕ ਕੇ, ਇਸ ਤਰ੍ਹਾਂ ਦਾ ਵੀ ਖਿਆਲ ਹੁੰਦਾ ਆ। ਪਰ ਜਿਨ੍ਹਾਂ ਦੇ ਮਨ ਵਿੱਚ ਭਾਵਨਾ ਹੋਵੇ ਉਹ ਸਭ ਦਾ ਖਿਆਲ ਕਰਦੇ। ਸ਼ਾਹੂਕਾਰ ਨੇ ਨਾ ਖਿਆਲ ਕੀਤਾ, ਨਾ ਉਹਦੇ ਸੰਬੰਧੀਆਂ ਵੇਖਿਆ ਸਾਧੂ ਵੱਲ, ਅਤੇ ਭੋਜਨ ਛਕਾਇਆ ਨਾ, ਕਿੰਨਾ ਸਮਾਂ ਉੱਥੇ ਸਾਧੂ ਠਹਿਰਿਆ ਰਿਹਾ, ਕਿਸੇ ਨੇ ਬਾਤ ਨਾ ਪੁੱਛੀ। ਸਾਧੂ ਰੱਬ ਦਾ ਸ਼ੁਕਰ ਕਰਦਾ ਹੋਇਆ ਮਨ ਵਿੱਚ ਇਹ ਨਹੀਂ ਕੀਤਾ ਖਿਆਲ ਕਿ ਮੇਰਾ ਇਹਨਾਂ ਨਿਰਾਦਰ ਕੀਤਾ ਆ, ਮੈਨੂੰ ਪੁੱਛਿਆ ਇਹ ਨਹੀਂ ਕੋਈ ਪ੍ਰਸ਼ਾਦਾ ਨਹੀਂ ਛਕਾਇਆ, ਮੈਂ ਤਾਂ ਸਾਧੂ ਹਾਂ ਜਪੀ ਤਪੀ ਹਾਂ। ਭਾਣਾ ਰੱਬ ਦਾ ਮੰਨਦਿਆਂ ਹੋਇਆ ਉੱਥੋਂ ਮੁੜ ਆਇਆ, ਆਪਣੀ ਕੁਟੀਆ ਵਿੱਚ ਰਹਿਣ ਲੱਗ ਪਿਆ, ਭੁੱਖਾ ਹੀ ਰਿਹਾ। ਕਹਿੰਦੇ ਪਰਮੇਸ਼ਰ ਦੇ ਹੁਕਮ ਅਨੁਸਾਰ ਦੇਵਤਿਆਂ ਨੇ ਆਪਣੇ ਦੋਹਾਂ ਦੂਤਾਂ ਨੂੰ ਭੇਜਿਆ ਕਿ ਜਾ ਕੇ ਸਾਧੂ ਨੂੰ ਮਿਲੋ, ਮਸਾਲਾਂ ਦੇ ਕੇ ਭੇਜਿਆ ਜਿਹੜੀਆਂ ਬਲ ਰਹੀਆਂ ਸਨ। ਦੂਤ ਸਾਧੂ ਪਾਸ ਪਹੁੰਚੇ, ਕਹਿਣ ਲੱਗੇ ਕਿ ਸ਼ਾਹੂਕਾਰ ਨੇ ਤੁਹਾਡੀ ਤਪੱਸਵੀ ਜੀ ਸੇਵਾ ਨਹੀਂ ਕੀਤੀ, ਉਸ ਦੇ ਘਰ ਨੂੰ ਅੱਗ ਲਾਉਣ ਵਾਸਤੇ ਆਏ ਹਾਂ, ਸਾਡੇ ਨਾਲ ਚੱਲੋ, ਸਾਨੂੰ ਘਰ ਦੱਸੋ, ਉਸਦਾ ਘਰ ਸਾੜੀਏ। ਸਾਧੂ ਕਹਿੰਦਾ ਚਲੋ ਤੁਰਦਾ ਨਾਲ ਮੈਂ ਤੁਹਾਡੇ, ਇੱਕ ਮਿਸਾਲ ਮੈਨੂੰ ਵੀ ਦੇ ਦਿਓ। ਬਲ ਦੀ ਮਿਸਾਲ ਲੈ ਲਈ ਉਹਨਾਂ ਕੋਲੋਂ, ਦੂਤਾਂ ਸੋਚਿਆ ਸ਼ਾਇਦ ਲੈ ਕੇ ਤੇ ਸ਼ਾਹੂਕਾਰ ਦੇ ਘਰ ਵੱਲ ਨੂੰ ਜਾਊਗਾ, ਪਰ ਸਾਧੂ ਨੇ ਮਿਸਾਲ ਲੈ ਕੇ ਆਖਿਆ ਕਿ ਇਸ ਮਿਸਾਲ ਨਾਲ ਪਹਿਲਾਂ ਤੁਹਾਨੂੰ ਅੱਗ ਲਾਉਂਦਾ। ਸਾਧੂ ਜਦੋਂ ਚਵਾਤੀ ਲੈ ਕੇ ਮਿਸਾਲ ਲੈ ਕੇ ਉਹਨਾਂ ਦੂਤਾਂ ਦੁਆਲੇ ਹੋਇਆ, ਡਰਦੇ ਮਾਰੇ ਭੱਜਣ ਲੱਗੇ, ਤਾਂ ਨਾਲ ਉਹਨਾਂ ਨੇ ਆਖਿਆ ਕਿ ਦੱਸ ਤਾਂ ਦਿਓ ਸਾਡਾ ਕਸੂਰ ਕੀ ਆ, ਅਸੀਂ ਤਾਂ ਤੁਹਾਡੀ ਨਿਰਾਦਰੀ ਕਰਨ ਵਾਲਿਆਂ ਨੂੰ ਸਜ਼ਾ ਦੇਣ ਚੱਲੇ ਸੀ, ਉਲਟਾ ਤੁਸੀਂ ਸਾਨੂੰ ਮਾਰਨ ਲੱਗ ਪਏ ਹੋ। ਸਾਧੂ ਨੂੰ ਕਿਹਾ ਕਿ ਪਰਮੇਸ਼ਰ ਦਾ ਭਾਣਾ ਐਸਾ ਹੈ, ਪਰਮੇਸ਼ਰ ਜੇਕਰ ਪ੍ਰੇਰਿਤ ਕਰਦਾ ਉਹਨਾਂ ਨੂੰ, ਸ਼ਾਹੂਕਾਰ ਨੂੰ, ਉਸਦੇ ਸੰਬੰਧੀਆਂ ਨੂੰ, ਤਾਂ ਮੈਨੂੰ ਉਹ ਭੋਜਨ ਛਕਾ ਦਿੰਦੇ, ਮੇਰੇ ਵਿੱਚ ਹੀ ਕੋਈ ਦੋਸ਼ ਹੋਵੇਗਾ ਨਾ, ਜਿਸ ਕਰਕੇ ਮੈਨੂੰ ਰੱਬ ਨੇ ਭੋਜਨ ਕਿਸੇ ਨੂੰ ਪ੍ਰੇਰ ਕੇ ਨਹੀਂ ਦਿਵਾਇਆ, ਇਸ ਕਰਕੇ ਉਹਦਾ ਕੋਈ ਕਸੂਰ ਨਹੀਂ ਮੈਂ ਸਮਝਦਾ। ਇਵੇਂ ਕੀਤਾ ਸਾਧੂ ਨੇ, ਇਸ ਤਰ੍ਹਾਂ ਦਾ ਸੁਭਾਅ, ਆਪਣਾ ਭਾਣੇ ਵਿੱਚ ਰਹਿਣ ਦਾ, ਸਬਰ ਸੰਤੋਖ ਕਰਕੇ ਰੱਖਣ ਦਾ ਧਾਰੀ ਰੱਖਿਆ। ਉਸ ਬਾਬਤ ਸਤਿਗੁਰੂ ਜੀ ਨੇ ਦੱਸਿਆ ਬਚਨ ਕਿ ਭਾਈ ਜੇ ਸਾਧੂ ਬਣਦਾ ਨਾ, ਫਕੀਰ ਫਕੀਰ ਬਣਨਾ, ਤਾਂ ਇਹੋ ਜਿਹਾ ਉਸ ਸਾਧੂ ਜਿਹਾ ਬਣੀ। ਭਾਈ ਆਨੰਦ ਸਿੰਘ ਨੂੰ ਦੱਸਿਆ ਅੱਗੇ ਜਿਸ ਪ੍ਰਕਾਰ ਇਹ ਪ੍ਰਸੰਗ ਆ ਰਿਹਾ ਹੈ, ਆਓ ਸ਼ਰਧਾ ਭਾਵਨਾ ਸਹਿਤ ਸੁਣੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ।
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਦੇਤ ਭਲੇ ਉਪਦੇਸ਼
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ, ਭਲਾ ਜੋ ਚੰਗਾ ਕਲਿਆਣਕਾਰੀ ਉਪਦੇਸ਼ ਸਭ ਸਿੱਖਾਂ ਸੰਗਤਾਂ ਨੂੰ ਬਖਸ਼ਦੇ ਹਨ।
ਨੰਦ ਸਿੰਘ ਸੰਗ ਨੰਦ ਸੁਣ,
ਭਾਈ ਆਨੰਦ ਸਿੰਘ ਜੀ, ਤਾਂ ਹੀ ਸਤਿਗੁਰੂ ਜੀ ਨੇ ਕਿਹਾ ਕਿ ਇਹ ਨੰਦ, ਇਹ ਲੜਕੇ ਨਿੰਗਰ ਬੱਚੇ ਸੁਣਨਾ ਕਰ।
ਇਹ ਮਗ ਲਖ ਦਰਵੇਸ਼,
ਜਿਹੜਾ ਤੈਨੂੰ ਦਰਵੇਸ਼ਾਂ ਵਾਲਾ ਮਾਰਗ ਦੱਸਿਆ ਨਾ, ਸਾਧੂ ਦੀ ਸਾਖੀ ਸੁਣਾਈ ਹੈ ਸਬਰ ਸੰਤੋਖ ਰੱਖਣ ਵਾਲੇ ਦੀ, ਉਹ ਜਿਹਾ ਸਾਧੂ ਬਣਨਾ ਚਾਹੀਦਾ ਹੈ। ਇਹ ਦਰਵੇਸ਼ਾਂ ਵਾਲਾ ਰਸਤਾ, ਜੇ ਤੂੰ ਦਰਵੇਸ਼ਾਂ ਵਾਲੇ ਰਸਤੇ, ਵਿਰਕਤੀਆਂ ਵਾਲੇ ਮਾਰਗ 'ਤੇ ਚੱਲਣਾ, ਤਾਂ ਇਹੋ ਜਿਹਾ ਸਾਧੂ ਬਣੀ।
ਚੌਪਈ ਵਿਰਕਤ ਹੋਣ ਕੀ ਚਿੱਤ ਮਹਿ ਤੋਰੇ,
ਜੇਕਰ ਤੇਰੇ ਚਿੱਤ ਵਿੱਚ ਵਿਰਕਤ ਵੈਰਾਗੀ ਸਾਧੂ ਦਰਵੇਸ਼ ਬਣਨ ਦੀ ਇੱਛਾ ਹੈ,
ਤਾਂ ਇਮ ਬਨਹੋ ਨ ਕੋਏ ਬਹੋਰੇ,
ਤਾਂ ਇਸ ਤਰ੍ਹਾਂ ਦਾ ਉਸ ਸਾਧੂ ਜਿਹਾ ਜਿਸ ਬਾਬਤ ਤੈਨੂੰ ਦੱਸਿਆ ਵੈਸਾ ਸਾਧੂ ਤੂੰ ਬਣੀ, ਤੈਨੂੰ ਕੋਈ ਵੀ ਰੋਕੇਗਾ ਨਹੀਂ।
ਗ੍ਰਹਿਸਥ ਪੰਥ ਦੂਸਰ ਲਖ ਲੀਜੈ,
ਦੂਸਰਾ ਜੋ ਗ੍ਰਹਿਸਥੀ ਮਾਰਗ ਹੈ ਉਹ ਸਮਝ ਲੈ ਆਪਣੇ ਚਿੱਤ ਵਿੱਚ, ਉਹ ਵੀ ਤੈਨੂੰ ਦੱਸਦੇ ਹਾਂ ਕਿ ਗ੍ਰਹਿਸਥੀ ਕਿਹੋ ਜਿਹਾ ਹੋਣਾ ਚਾਹੀਦਾ ਹੈ।
ਜੇਕਰ ਬੋ ਹੋਏ ਸਕਲ ਸੁਨੀਜੈ,
ਜੋ ਕਰਨਾ ਚਾਹੀਦਾ ਗ੍ਰਹਿਸਥੀ ਹੋ ਕਰਕੇ, ਜਿਸ ਤਰ੍ਹਾਂ ਨਿਰਬਾਹ ਆਪਣੇ ਪਰਿਵਾਰ ਦਾ ਨਿਭਾਉਣਾ ਚਾਹੀਦਾ ਹੈ, ਉਸ ਬਾਬਤ ਸਾਰੀ ਸਿੱਖਿਆ ਸੁਣ।
ਸ਼੍ਰੀ ਮੁਖ ਵਾਕ ਨੱਕ ਨੱਥ ਖਸਮ ਹੱਥ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਨੇ ਇਹ ਬਚਨ ਜੋ ਗੁਰੂ ਸਾਹਿਬਾਂ ਦਾ ਉਚਾਰਨ ਕੀਤਾ ਹੋਇਆ ਪੜ੍ਹ ਕਰਕੇ ਸੁਣਾਇਆ ਕਿ ਭਾਈ ਐਵੇਂ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਵਿੱਚ ਚੱਲਣਾ ਏ, ਕਿ ਪਰਮੇਸ਼ਰ ਨੇ ਜੀਵਾਂ ਦੇ ਨੱਕ ਵਿੱਚ ਨੱਥ ਪਾਈ ਹੋਈ ਹੈ, ਜਾਣੋ ਭਾਵ ਕਿ ਅੰਤਹਿਕਰਨ ਰੂਪੀ ਨਾਸਕਾ ਵਿੱਚ ਪਰਾਲਬਧ ਰੂਪ ਨੱਥ ਪਾਈ ਹੋਈ ਹੈ, ਔਰ ਖਸਮ ਮਾਲਕ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ, ਭਾਵ ਜਿੰਨੀ ਵੀ ਜੀਵਾਂ ਦੀ ਪਰਾਲਬਧ ਹੈ ਪਰਮੇਸ਼ਰ ਦੇ ਅਧੀਨ ਹੈ।
ਕਿਰਤ ਧੱਕੇ ਦੇ
ਤੇ ਕੀਤੇ ਹੋਏ ਕਰਮਾਂ ਅਨੁਸਾਰ, ਜਿਹੜੇ ਪੂਰਬਲੇ ਕੀਤੇ ਹੋਏ ਕਰਮ ਹਨ ਉਹਨਾਂ ਕਰਮਾਂ ਦੇ ਹੀ ਜੀਵ ਨੂੰ ਧੱਕੇ ਮਿਲਦੇ ਹਨ।
ਜਹਾ ਦਾਣੇ ਤਹਾਂ ਖਾਣੇ,
ਕੀਤੇ ਹੋਏ ਕਰਮ, ਜੋ ਕਿਰਤ ਕੀਤੀ ਹੋਈ, ਜੋ ਵੀ ਕਰਮ ਕੀਤੇ ਹੋਏ ਹਨ, ਉਹ ਹੀ ਜੀਵ ਨੂੰ ਧੱਕੇ ਦੇ ਕਰਕੇ, ਜਿੱਥੇ ਕਿ ਜੀਵ ਨੇ ਆਪਣੀ ਪਰਾ ਲੱਭ ਦ ਰਖਵਾਈ ਹੈ, ਲਿਖਵਾਈ ਹੈ, ਜਿਸ ਥਾਂ 'ਤੇ ਪਹੁੰਚ ਕੇ ਭੋਜਨ ਪਦਾਰਥ ਪ੍ਰਾਪਤ ਕਰਨੇ ਹੈ, ਉੱਥੇ ਹੀ ਉਹ ਚੱਲਿਆ ਜਾਂਦਾ। ਜਹਾਂ ਦਾਣੇ ਤਹਾਂ ਖਾਣੇ, ਜਿੱਥੇ ਹੀ ਉਸਦੇ ਦਾਣੇ ਉਸ ਵਾਸਤੇ ਅਨਾਜ ਪਦਾਰਥ ਪ੍ਰਾਪਤ ਕਰਨੇ ਲਿਖੇ ਹੋਏ ਹੈ, ਉੱਥੇ ਹੀ ਉਹ ਪਹੁੰਚ ਜਾਂਦਾ ਹੈ ਔਰ ਉੱਥੇ ਹੀ ਭੋਜਨ ਪਦਾਰਥ ਪ੍ਰਾਪਤ ਕਰਕੇ ਭੋਗਦਾ, ਮਾਣਦਾ ਹੈ, ਭੋਜਨ ਆਦਿਕ ਛਕਦਾ ਹੈ।
ਨਾਨਕਾ ਸੱਚ ਹੈ,
ਸਤਿਗੁਰੂ ਜੀ ਨੇ ਕਿਹਾ ਕਿ ਇਹ ਸੱਚੇ ਬਚਨ ਹਨ।
ਭਾਣਾ ਮੰਨੇ ਹੁਕਮ ਰਜਾਏ,
ਅਤੇ ਇਸੇ ਪ੍ਰਕਾਰ ਪਰਮੇਸ਼ੁਰ ਵਾਹਿਗੁਰੂ ਦਾ ਭਾਣਾ ਮੰਨਣਾ ਹੈ, ਉਸ ਦੀ ਰਜਾਏ ਆਗਿਆ ਵਿੱਚ ਉਸਦੇ ਹੁਕਮ ਅਨੁਸਾਰ ਚੱਲਣਾ। ਪਹਿਲੇ ਜੋ ਬਚਨ ਹਨ ਉਹ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਗੁਰਬਾਣੀ ਦੇ ਉਚਾਰਨ ਕੀਤੇ ਹੋਏ ਹਨ, ਔਰ ਇਹ ਜੋ ਅੱਗੇ ਬਚਨ ਲਿਖਿਆ ਹੋਇਆ ਹੈ ਨਾਲ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਿੱਖਿਆ ਰੂਪ ਵਿੱਚ, ਸੋ ਇਹ ਗੁਰਬਾਣੀ ਦਾ ਵਾਕ ਨਹੀਂ ਹੈ, ਗੁਰਬਾਣੀ ਦੇ ਉਪਦੇਸ਼ ਦੇ ਭਾਵ ਅਰਥ ਵਿੱਚ ਹੈ ਕਿ ਭਾਣਾ ਮੰਨੇ ਸੋ ਸੁੱਖ ਪਾਏ, ਇਸ ਪ੍ਰਕਾਰ ਦੇ ਬਚਨ ਹਨ। ਪਰ ਭਾਵ ਇਹ ਹੈ ਕਿ ਜਿਹੜਾ ਪਰਮੇਸ਼ੁਰ ਦੇ ਭਾਣੇ ਨੂੰ ਮੰਨਦਾ, ਹੁਕਮ ਅਨੁਸਾਰ ਆਗਿਆ ਵਿੱਚ ਚੱਲਦਾ, ਉਹ ਸੁੱਖ ਪਾਉਂਦਾ ਹੈ।
ਆਪੇ ਪੱਟੀ ਕਲਮ ਆਪ,
ਅੱਗੇ ਵੀ ਇਹ ਬਚਨ ਕਵੀ ਜੀ ਨੇ 100 ਸਾਖੀ ਦੇ ਵਿੱਚੋਂ ਲਿਖੀਆਂ ਹੋਈਆਂ ਨੇ ਪੰਕਤੀਆਂ, ਪਰ ਇਹ ਵੀ ਗੁਰਬਾਣੀ ਦੀਆਂ ਅੱਗੇ ਪੰਕਤੀਆਂ ਇਹ ਨਹੀਂ ਹਨ। ਸੋ ਇਸ ਭਾਵ ਦੇ ਬਚਨ ਹਨ ਗੁਰਬਾਣੀ ਦੇ ਵਾਕ ਦੇ, ਇਸ ਤਰ੍ਹਾਂ ਦੇ ਰਲਦੇ ਮਿਲਦੇ। ਆਪੇ ਪੱਟੀ ਕਲਮ ਆਪ, ਉੱਪਰ ਲੇਖ ਪੇ ਤੂੰ, ਇੱਕੋ ਕਹੀਐ ਨਾਨਕਾ ਦੂਜਾ ਕਾਹੇ ਕੂ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਬਚਨ ਹਨ। ਪਰ ਇੱਥੇ ਉਸੇ ਭਾਵ ਦੇ ਵਿੱਚ ਜੋ ਕਿ ਗੁਰਬਾਣੀ ਦੇ ਵਾਕ ਭਾਵੇਂ ਨਹੀਂ ਹਨ, ਸਿੱਖਿਆ ਰੂਪ ਵਿੱਚ ਸਤਿਗੁਰਾਂ ਵੱਲੋਂ ਲਿਖੇ ਨੇ ਕਿ ਆਪੇ ਹੀ ਪਰਮੇਸ਼ੁਰ ਵਾਹਿਗੁਰੂ ਪੱਟੀ ਬਣਾਉਣ ਵਾਲਾ ਹੈ, ਭਾਵ ਤਖਤੀ ਰਚਣ ਵਾਲਾ ਹੈ ਆਪ ਹੀ, ਔਰ ਕਲਮ ਆਪ, ਆਪ ਹੀ ਜੋ ਕਲਮ ਦੁਆਰਾ ਲਿਖਣਾ ਕਰਦਾ,
ਲਿਖਣ ਹਾਰਾ ਆਪ,
ਤੇ ਆਪ ਹੀ ਲਿਖਣ ਵਾਲਾ ਹੈ ਪਰਮੇਸ਼ੁਰ।
ਦੂਜਾ ਹੋਏ ਤਾਂ ਆਖੀਐ,
ਜੇਕਰ ਕੋਈ ਦੂਜਾ ਹੋਵੇ ਤਾਂ ਕਹੀਏ ਕਿ ਉਸ ਤੋਂ ਬਿਨਾਂ ਹੋਰ ਕੋਈ ਦੂਜਾ ਵੀ ਲਿਖਣ ਵਾਲਾ ਹੈ, ਦੂਜਾ ਕੋਈ ਨਹੀਂ ਹੈ।
ਸਭ ਘਟ ਰਹਿਆ ਵਿਆਪ,
ਪਰਮੇਸ਼ੁਰ ਜਿਹੜਾ ਸਭ ਘਟਾਂ ਘਟਾਂ ਦੇ ਵਿੱਚ ਵਿਆਪਕ ਹੋ ਰਿਹਾ ਹੈ, ਸਭਨਾ ਥਾਵਾਂ 'ਤੇ ਹਾਜ਼ਰ ਨਾਜ਼ਰ ਹੈ, ਉਹ ਹੀ ਸਭ ਜੀਵਾਂ ਨੂੰ ਆਪਣੇ ਹੁਕਮ ਅਨੁਸਾਰ ਚਲਾਉਣ ਵਾਲਾ ਹੈ।
ਚੌਪਈ ਸੁਨ ਸਿੱਖ ਸੁੱਤ ਸਤਿਗੁਰ ਕਹਿ ਤੈਸੇ,
ਅਤੇ ਸਤਿਗੁਰੂ ਮਹਾਰਾਜ ਸਾਹਿਬ ਨੇ ਭਾਈ ਆਨੰਦ ਸਿੰਘ ਨੂੰ ਬਚਨ ਕਿਹਾ ਕਿ ਹੇ ਜੋ ਗੁਰਸਿੱਖ ਦੇ ਪੁੱਤਰ, ਸੁਣਨਾ ਕਰ,
ਗ੍ਰਸਤੀ ਹੋਣ ਤਾਂ ਹੋਈਐ ਐਸੇ,
ਗ੍ਰਸਤੀ ਜੇਕਰ ਬਣਦਾ ਹੈ ਤਾਂ ਜਿਹੋ ਜਿਹਾ ਗ੍ਰਸਤੀ ਬਣਨਾ ਚਾਹੀਦਾ ਉਹ ਤੈਨੂੰ ਦੱਸਦੇ ਹਾਂ।
ਸਗਨ ਛਾਵ ਤਰ ਬਨ ਮਹਿ ਆਹਾ,
ਕਿ ਇੱਕ ਜੰਗਲ ਦੇ ਵਿੱਚ ਜਿੱਥੇ ਕਿ ਬਹੁਤੇ ਰੁੱਖ ਸਨ, ਰੁੱਖਾਂ ਦੀ ਸੰਘਣੀ ਛਾਂ ਸੀ,
ਰਹਿਤ ਕਪੋਤ ਕਪੋਤੀ ਤਹਾਂ,
ਤੇ ਉੱਥੇ ਪੰਛੀ ਕਬੂਤਰ ਕਬੂਤਰੀ ਆਦਿ ਜੋ ਉੱਥੇ ਰਹਿੰਦੇ ਸਨ,
ਬਦ ਨਡੀ ਉਸ ਬਸੈ ਸੁਖਾਰੇ,
ਉੱਥੇ ਨਿੱਡ ਬੰਨ ਕੇ ਭਾਵ ਕੇ ਆਲਣਾ ਬੰਨ ਕਰਕੇ ਉੱਥੇ ਸੁੱਖ ਦੇ ਸਹਿਤ ਜਾਣੋ ਕਿ ਕਬੂਤਰ ਕਬੂਤਰੀ ਪੰਛੀ ਰਹਿੰਦੇ ਵੱਸਦੇ ਸਨ।
ਬੱਚੇ ਬੱਚੀ ਜਣ ਕਰ ਪ੍ਰਿਤ ਪਾਰੇ,
ਜਾਣੋ ਕਿ ਬੱਚੇ ਬੱਚੀ ਜਣ ਪੈਦਾ ਕਰਕੇ ਪ੍ਰਿਤ ਪਾਲਣਾ ਉੱਥੇ ਕਰਦੇ ਸੀ, ਆਲਣੇ ਵਿੱਚ ਰਹਿੰਦਿਆਂ ਰੁੱਖਾਂ ਵਿੱਚ।
ਬਰਖਤ ਝਰੀ ਲੱਗੀ ਇੱਕ ਵਾਰੀ,
ਇੱਕ ਵਾਰੀ ਦੀ ਗੱਲ ਹੈ ਕਿ ਜਦੋਂ ਬਹੁਤ ਜੋ ਮੀਂਹ ਪੈ ਰਿਹਾ ਸੀ ਝੜੀ ਲੱਗੀ ਹੋਈ ਸੀ,
ਆਇਓ ਬਦਕ ਲੀਏ ਕਰ ਜਾਰੀ,
ਇੱਕ ਬਦਕ ਆਇਆ ਸ਼ਿਕਾਰੀ, ਸ਼ਿਕਾਰ ਭਾਲਦਾ ਹੋਇਆ ਆਪਣੇ ਹੱਥ ਵਿੱਚ ਜਾਲੀ ਲੈ ਕੇ, ਜਿਹੜਾ ਪੰਛੀਆਂ ਨੂੰ ਪਕੜਨ ਵਾਲਾ ਘੁੰਮਦਾ ਹੋਇਆ ਆਇਆ।
ਬਿਹੰਗ ਨਾ ਹਤਿਓ ਨਹਿ ਕਿਤ ਪਾਇਓ,
ਉਸਨੇ ਕਿਸੇ ਵੀ ਪੰਛੀ ਨੂੰ ਹਾਲੇ ਮਾਰਿਆ ਨਹੀਂ ਸੀ, ਪਹਿਲਾਂ ਮੀਂਹ ਪੈਣ ਲੱਗ ਪਿਆ, ਕਿਸੇ ਦਾ ਵੀ ਉਸਨੇ ਪੰਛੀ ਦਾ ਸ਼ਿਕਾਰ ਨਹੀਂ ਸੀ ਕੀਤਾ।
ਭ੍ਰਮਤ ਭ੍ਰਮਤ ਛੂਛਾ ਤਹਿ ਆਇਓ,
ਅਤੇ ਇਸ ਪ੍ਰਕਾਰ ਫਿਰਦਾ ਫਿਰਦਾ ਖਾਲੀ ਹੱਥ ਹੀ ਉਹ ਸ਼ਿਕਾਰੀ ਉਸ ਥਾਂ 'ਤੇ ਆ ਗਿਆ ਜਿੱਥੇ ਪੰਛੀ ਰਹਿੰਦੇ ਸੀ।
ਕੰਪਤ ਸ਼ੀਤ ਲੱਗੇ ਜਲ ਬਾਊ।
ਜਦੋਂ ਬਹੁਤਾ ਮੀਂਹ ਪੈਂਦੇ ਆ, ਹਵਾ ਵੀ ਲੱਗੀ ਹੈ, ਮੀਂਹ ਪੈਣ ਨਾਲ ਬਹੁਤ ਜ਼ਿਆਦਾ ਜਦੋਂ ਸਰੀਰ ਕੰਬਣ ਲੱਗ ਗਿਆ ਠੰਡ ਕਰਕੇ,
ਤਿਸ ਤਰ ਤਰੇ ਰਹਿਓ ਠਹਿਰਾਓ,
ਤੇ ਉਸ ਰੁੱਖ ਦੇ ਹੇਠਾਂ ਆ ਕੇ ਟਿਕ ਗਿਆ ਜਿਸ ਰੁੱਖ ਉੱਪਰ ਦੋ ਪੰਛੀ ਰਹਿੰਦੇ ਸੀ।
ਰਾਤ ਪਈ ਪਰ ਭੁੱਲਿਓ ਰਾਹੂ,
ਤੇ ਜਦੋਂ ਰਾਤ ਪੈ ਗਈ ਤਾਂ ਉੱਥੇ ਹੀ ਠਹਿਰ ਗਿਆ ਅਤੇ ਰਸਤਾ ਭੁੱਲ ਗਿਆ ਕਿ ਇੱਧਰੋਂ ਹੋਰ ਕਿਧਰੇ ਜਾਣਾ ਤਾਂ ਸੁੱਝਦਾ ਨਹੀਂ ਆ, ਇੱਥੇ ਹੀ ਠਹਿਰ ਜਾਵਾਂ।
ਛੁਦਿਤ ਉਦਾਸ ਤਰਾਸ ਮਨ ਮਾਹੂ,
ਤੇ ਭੁੱਖਾ ਵੀ ਸੀ ਅਤੇ ਚਿੱਤ ਉਦਾਸ ਹੋਇਆ ਅਤੇ ਮਨ ਵਿੱਚ ਬਹੁਤ ਜੰਗਲ ਵਿੱਚ ਆਇਆ ਹੋਣ ਕਰਕੇ ਭੈ ਧਾਰਨ ਕੀਤਾ।
ਠਰਿਓ ਸੁਨ ਹੋਏ ਬੈਠਿਓ ਮੌਨ,
ਅਤੇ ਇਸ ਤਰ੍ਹਾਂ ਬਹੁਤ ਠੰਡ ਲੱਗਣ ਕਰਕੇ ਸਰੀਰ ਸੁੰਨ ਹੋ ਗਿਆ, ਤਾਂ ਉਹ ਸ਼ਿਕਾਰੀ ਜੋ ਹੈ ਚੁੱਪ ਧਾਰ ਕੇ ਉੱਥੇ ਹੀ ਰੁੱਖ ਹੇਠਾਂ ਬੈਠਾ ਰਿਹਾ।
ਬੋਲ ਨਾ ਨਿਕਸ ਬਿਲੋਕਿਓ ਤਾਉਨ,
ਅਤੇ ਇਸ ਪ੍ਰਕਾਰ ਸੋ ਉਸ ਨੂੰ ਕੁਝ ਵੀ ਬੋਲਦਾ ਵੀ ਨਾ ਉਹਨਾਂ ਪੰਛੀਆਂ ਸੁਣਿਆ।
ਹੁਤੀ ਕੁਟੰਬੀ ਕਹਿ ਕਪੋਤ,
ਅਤੇ ਇਸ ਪ੍ਰਕਾਰ ਜਾਣੋ ਕਿ ਜਿਹੜਾ ਉੱਥੇ ਪੰਛੀ ਕਬੂਤਰ ਕਬੂਤਰੀ ਉਤਾਹ ਰੁੱਖ 'ਤੇ ਬੈਠੇ ਹੋਏ ਸਨ। ਪਰਵਾਰੀ ਜਿਹੜਾ ਕਬੂਤਰ ਸੀ ਨਾ, ਉਸ ਵੇਲੇ ਉਸਨੇ ਵਿਚਾਰਿਆ ਵੇਖ ਕੇ,
ਸੁਨੋ ਕਪੋਤੀ ਇਸ ਦੁੱਖ ਹੋਤ,
ਉਸਨੇ ਜਾਣੋ ਕਿ ਸੋ ਇਸ ਤਰ੍ਹਾਂ ਆਪਣੀ ਘਰਵਾਲੀ ਨੂੰ ਕਬੂਤਰੀ ਨੂੰ ਕਿਹਾ ਕਿ ਇਹ ਜੋ ਮਨੁੱਖ ਆਇਆ ਨਾ ਇੱਥੇ, ਇਸ ਨੂੰ ਬੜਾ ਦੁੱਖ ਹੋ ਰਿਹਾ।
ਖਗ ਗ੍ਰਸਤੀ ਹਮਰੇ ਅਰਧੰਗੀ,
ਅਤੇ ਐ ਇਸਤਰੀ ਤੂੰ ਇਸਤਰੀ ਰੂਪ ਵਿੱਚ ਆ, ਪਰਮੇਸ਼ੁਰ ਦੀ ਕਿਰਪਾ ਨਾਲ ਜਾਣੋ ਕਿ ਉਹਨਾਂ ਨੂੰ ਸੋਝੀ ਸੀ ਉਸ ਵੇਲੇ ਇਹਨਾਂ ਪੰਛੀਆਂ ਨੂੰ, ਕਿਹਾ ਕਿ ਅਸੀਂ ਗ੍ਰਸਤੀਆਂ ਵਾਂਗ ਹੀ ਹਾਂ, ਭਾਵੇਂ ਕਿ ਅਸੀਂ ਪੰਛੀ ਹਾਂ।
ਆਏ ਹੋ ਅਭਿਆਗਤ ਨਰ ਅੰਗੀ,
ਅਭਿਆਗਤ ਜਿਹੜੇ ਕਿ ਜਿਵੇਂ ਕੋਈ ਲੋੜਵੰਦ ਆਉਂਦਾ ਆ ਨਾ ਘਰ ਵਿੱਚ, ਇਸ ਤਰ੍ਹਾਂ ਇਹ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਘਰ ਵਿੱਚ ਆਇਆ, ਲੋੜਵੰਦ ਆਇਆ ਹੈ, ਇਸ ਦੀ ਭਾਵੇਂ ਇਹ ਫੰਦਕ ਹੈ ਸ਼ਿਕਾਰੀ ਹੈ, ਇਹਦੀ ਸਾਨੂੰ ਸੇਵਾ ਕਰਨੀ ਚਾਹੀਦੀ ਆ।
ਬੈਠੇ ਹੋ ਆਏ ਨਿਕੇਤ ਹਮਾਰੇ,
ਅਤੇ ਅਸੀਂ ਸਮਝਦੇ ਹਾਂ ਕਿ ਇਹ ਸਾਡੇ ਘਰ ਆ ਬੈਠਾ ਹੈ।
ਗ੍ਰਸਤੀ ਧਰਮ ਸੁਦੇਹ ਆਹਾਰੇ,
ਸਾਡਾ ਅਸੀਂ ਦੋਵੇਂ ਜੀ ਰਹਿੰਦੇ ਹਾਂ, ਗ੍ਰਸਤੀ ਹੋਣ ਕਰਕੇ ਸਾਡਾ ਗ੍ਰਸਤੀਆਂ ਦਾ ਇਹ ਧਰਮ ਹੁੰਦਾ ਹੈ ਕਿ ਜਦੋਂ ਵੀ ਕੋਈ ਲੋੜਵੰਦ ਆਇਆ ਹੋਵੇ ਨਾ ਪਾਸ, ਉਸ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਕਰਕੇ ਇਹ ਭੁੱਖਾ ਏ, ਇਸ ਨੂੰ ਭੋਜਨ ਛਕਾਈਏ।
ਖਾਣ ਪਾਣ ਬਿਸਰਾਮੈ ਦੈਬੋ,
ਖਾਣ ਪੀਣ ਵਾਸਤੇ ਕੁਝ ਦੇਣਾ ਚਾਹੀਦਾ ਹੈ, ਠਹਿਰਨ ਵਾਸਤੇ ਥਾਂ ਦੇਣੀ ਚਾਹੀਦੀ ਹੈ, ਸੁੱਖ ਦੇਣ ਦਾ ਯਤਨ ਕਰਨਾ ਚਾਹੀਦਾ।
ਸੁੱਖ ਸਭ ਕਰਹਿ ਅਤਿਥ ਸੁਧ ਲੈਬੋ,
ਅਤੇ ਇਸ ਲਈ ਗ੍ਰਸਤੀਆਂ ਦਾ ਧਰਮ ਹੁੰਦਾ ਆ ਕਿ ਉਹ ਸਭ ਪ੍ਰਕਾਰ ਦਾ ਸੁੱਖ ਦੇਣ ਦੀ ਕੋਸ਼ਿਸ਼ ਕਰਨ, ਜਿਹੜਾ ਵੀ ਕੋਈ ਲੋੜਵੰਦ ਆਇਆ ਹੋਵੇ।
ਖਗ ਤਨ ਹਾਥ ਨ ਦੇ ਬਿਦਹਤਾ,
ਸਾਡਾ ਜੋ ਪੰਛੀਆਂ ਵਾਲਾ ਸਰੀਰ ਹੈ, ਪੰਛੀਆਂ ਵਾਲੇ ਸਾਡੇ ਸਰੀਰ ਨੇ ਵਿਧਾਤਾ ਪਰਮੇਸ਼ੁਰ ਨੇ ਭਾਵੇਂ ਕਿ ਸਾਨੂੰ ਮਨੁੱਖਾਂ ਵਾਂਗ ਹੱਥ ਨਹੀਂ ਦਿੱਤੇ ਹੋਏ।
ਹੈ ਇੱਕ ਚੁੰਝ ਚੋਗ ਚੁਣ ਖਾਤਾ,
ਇੱਕ ਚੁੰਝ ਹੀ ਹੁੰਦੀ ਹੈ ਸਾਡੀ, ਚੁੰਝ ਨਾਲ ਹੀ ਚੋਗਾ ਚੁਣ ਚੁਣ ਕੇ ਅਸੀਂ ਖਾਂਦੇ ਹਾਂ।
ਸੁਨ ਸੁਖਦਾਇਨ ਸੁਧ ਇਸ ਕੇਰੀ,
ਇਸ ਇਵੇਂ ਕਬੂਤਰ ਨੇ ਕਿਹਾ। ਸਾਧ ਸੰਗਤ ਐਵੇਂ ਚਿੱਤ ਵਿੱਚ ਇਹ ਖਿਆਲ ਕਰਕੇ ਕਿ ਇਹ ਕਾਹਦੀ ਗੱਲ ਸੁਣਾਉਂਦੇ ਆ, ਕਬੂਤਰ ਕਬੂਤਰੀ ਦੀ ਗੱਲ ਸੁਣਾਈ ਜਾਂਦੇ। ਆਈਏ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਖਿਆ ਵਾਸਤੇ ਜੋ ਇਹ ਵਿਚਾਰ ਇਸ ਤਰ੍ਹਾਂ ਦਾ ਸੁਣਾਈ ਹੈ, ਦੱਸਿਆ ਕਿ ਉਸ ਵੇਲੇ ਕਬੂਤਰ ਨੇ ਕਿਹਾ ਕਿ ਇਹ ਸੁੱਖ ਦੇਣ ਵਾਲੀ ਸੁਣਨਾ ਕਰ,
ਚਾਹੀਏ ਲਈ ਸਕਲ ਇਸ ਬੇਰੀ,
ਅਤੇ ਇਸ ਵੇਲੇ ਜੋ ਸੇਵਾ ਕਰਨੀ ਚਾਹੀਦੀ ਹੈ ਸਾਨੂੰ,
ਪਹਿਲੇ ਪਾਵਕ ਦੈ ਹੈ ਇਸੇ,
ਅਤੇ ਅਸੀਂ ਕੋਈ ਪਦਾਰਥ ਇਕੱਠੇ ਕਰੀਏ, ਇਵੇਂ ਕਰੀਏ ਕਿ ਪਹਿਲਾਂ ਇਸ ਜਿਹੜਾ ਇਹ ਫੰਦਕ ਆਇਆ ਨਾ, ਸ਼ਿਕਾਰੀ ਆਇਆ, ਇਹਨੂੰ ਅੱਗ ਸਿਕਾਈਏ,
ਜਿਸ 'ਤੇ ਸੀਤ ਸਰੀਰ ਹੈ ਨਸੇ,
ਇੱਥੇ ਅੱਗ ਦਾ ਅੱਗ ਸੇਕਣ ਦਾ ਇੰਤਜ਼ਾਮ ਕਰੀਏ, ਜਿਸ ਕਰਕੇ ਜਿਹੜੀ ਸਰੀਰਕ ਠੰਡ ਹੈ ਨਾ ਸੀਤ, ਇਸ ਦੇ ਸਰੀਰ ਤੋਂ ਦੂਰ ਹੋ ਜਾਏ।
ਉੱਦਮ ਤੇ ਲਛਮੀ ਹੋਏ ਪਹੁੰਨ,
ਜੇਕਰ ਉੱਦਮ ਕੀਤਾ ਜਾਵੇ ਤਾਂ ਹੀ ਘਰ ਵਿੱਚ ਲਛਮੀ ਧਨ ਦੌਲਤ ਪ੍ਰਾਪਤ ਹੁੰਦੀ ਆ।
ਜਿਮ ਬਿਜਨੇ ਹਾਲੇ ਹੋਏ ਪੌਣ,
ਜਿਵੇਂ ਕਿ ਪੱਖੇ ਅੱਗੇ ਪੱਖਾ ਹਿਲਾਉਣ ਦੇ ਨਾਲ ਪੌਣ ਹਵਾ ਪ੍ਰਗਟ ਹੋ ਜਾਂਦੀ ਆ। ਜਿਵੇਂ ਕਹਾਵਤ ਹੈ ਕਿ ਉੱਦਮ ਅੱਗੇ ਲਛਮੀ ਤੇ ਪੱਖੇ ਅੱਗੇ ਪਾਉਣ ਜੋ ਹੈ ਜੇ ਕੋਈ ਉੱਦਮ ਕਰੇ ਤਾਂ ਲਛਮੀ ਮਾਇਆ ਧਨ ਦੌਲਤ ਵੀ ਪ੍ਰਗਟ ਹੋ ਜਾਂਦੀ ਆ, ਅਤੇ ਜੇ ਕੋਈ ਪੱਖਾ ਹਿਲਾਵੇ ਤਾਂ ਪੱਖੇ ਨਾਲ ਹਵਾ ਪ੍ਰਗਟ ਹੋ ਜਾਂਦੀ। ਕਈ ਵਾਰਾਂ ਕਈਆਂ ਦਾ ਇਹ ਸਾਧ ਸੰਗਤ ਖਿਆਲ ਹੁੰਦਾ ਜਿਵੇਂ ਕਿ ਵੇਖਾ ਵੇਖੀ ਹੀ ਕਈ ਤੁਰੇ ਫਿਰਦੇ ਆ ਨਾ, ਜਿਵੇਂ ਬਹੁਤ ਦੁਨੀਆ ਜਿਹੜਾ ਕੰਮ ਕਰਦੀ ਹੋਵੇ ਉਸੇ ਕੰਮ ਵੱਲ ਨੂੰ ਖਿਆਲ ਕਰ ਜਾਂਦੇ ਆ ਕਿ ਉਹ ਕਾਰਜ ਕਰਾਂਗੇ ਤਾਂ ਹੀ ਫਿਰ ਅਸੀਂ ਧਨ ਕਮਾ ਸਕਦੇ ਹਾਂ, ਹੋਰ ਕੋਈ ਕੰਮ ਕਾਰ ਜਿਹੜਾ ਹੈ ਨਾ ਇਹ ਸਾਥੋਂ ਨਹੀਂ ਕੀਤਾ ਜਾ ਸਕਦਾ, ਨਹੀਂ ਸਾਥੋਂ ਧਨ ਕਮਾਇਆ ਜਾਣਾ। ਜਿਵੇਂ ਕਿ ਬਹੁਤ ਸਾਰੀ ਦੁਨੀਆ ਜਿਹੜੀ ਪੰਜਾਬ ਬੈਠੀ ਹੋਈ ਹੈ ਉਹ ਸੋਚਦੇ ਆ, ਖਿਆਲ ਕਰਦੇ ਨੇ ਕਿ ਲੋਕਾਂ ਕੋਲੋਂ ਸੁਣ ਸੁਣ ਕੇ ਕਿ ਅਮਰੀਕਾ ਜਾਵਾਂਗੇ, ਅਮਰੀਕਾ ਜਾਵੇ ਕੋਈ, ਕਨੇਡਾ ਜਾਏ, ਇੰਗਲੈਂਡ ਜਾਏ ਤਾਂ ਹੀ ਧਨ ਦੌਲਤ ਕਮਾਈ ਜਾ ਸਕਦੀ ਹੈ, ਉਦਾਂ ਸਾਡਾ ਨਹੀਂ ਕੋਈ ਭਲਾ ਹੋਣਾ, ਹੋਰ ਤਾਂ ਕੋਈ ਕੰਮ ਅਸਾਂ ਆਪਾਂ ਤੋਂ ਹੋਣਾ ਨਹੀਂ, ਕਰ ਨਹੀਂ ਸਕਦੇ। ਜੇ ਅਮਰੀਕਾ ਕਨੇਡਾ ਜਾਵਾਂਗੇ ਤਾਂ ਹੀ ਅਸੀਂ ਕਮਾਈ ਕਰ ਸਕਾਂਗੇ ਭਾਈ, ਕਿ ਉੱਥੇ ਕੀ ਪੰਜਾਬ ਵਿੱਚ ਕੋਈ ਵੀ ਕੰਮ ਨਹੀਂ ਰਿਹਾ? ਜਿਹੜੇ ਲੋਕਾਂ ਨੇ ਦੁਕਾਨਾਂ ਪਾਈਆਂ, ਕਾਰ ਵਿਹਾਰ ਕਰਦੇ, ਖੇਤੀਬਾੜੀ ਵੀ ਕਰਦੇ ਆ, ਉੱਦਮ ਕਰਕੇ ਕਈ ਕਰਦੇ ਨੇ, ਕਿਰਤ ਕਮਾਈਆਂ ਕਰਦੇ ਆ, ਦੁਕਾਨਦਾਰੀਆਂ, ਹੋਰ ਵੀ ਵਪਾਰ ਕਈ ਲੋਕ ਕਰ ਰਹੇ ਹਨ, ਸ਼ਹਿਰਾਂ ਵਿੱਚ ਬੈਠੇ ਆ, ਪਿੰਡਾਂ ਵਿੱਚ ਖੇਤੀਬਾੜੀ ਵੀ ਕਰਦੇ ਆ ਉੱਦਮ ਕਰਕੇ, ਅਤੇ ਉਹ ਵੀ ਤਾਂ ਕਿਰਤ ਕਮਾਈ ਕਰਦੇ ਹੀ ਨੇ ਨਾ, ਪਰ ਕਈ ਖਿਆਲ ਕਰਦੇ ਆ ਕਿ ਸਾਥੋਂ ਇੱਥੇ ਕੁਛ ਨਹੀਂ ਹੋਣਾ, ਉੱਦਮ ਕਰਨਾ ਨਹੀਂ ਹੁੰਦਾ, ਵੇਖੋ ਵੇਖੀ ਲੋਕਾਂ ਦੀਆਂ ਗੱਲਾਂ ਦਾ ਅਸਰ ਕਰਕੇ ਉਹ ਵੀ ਚਲਾ ਗਿਆ ਬਾਹਰ, ਉਹ ਵੀ ਤੁਰ ਪਿਆ, ਉਹ ਵੀ ਜਹਾਜ਼ੇ ਚੜ੍ਹ ਗਿਆ, ਅਤੇ ਅਸੀਂ ਕਿਉਂ ਪਿੱਛੇ ਰਹਿ ਗਏ, ਜਾਂ ਸਾਡੇ ਬੱਚੇ ਜਾਂ ਸਾਖ ਸੰਬੰਧੀ ਕੋਈ ਪਿੱਛੇ ਰਹਿ ਗਏ, ਜਿਹੜਾ ਕੋਈ ਗਿਆ ਉਹਨੂੰ ਆਖੀਏ ਕਿਵੇਂ ਜਾਣਾ ਆ, ਇਹਨੇ ਨਹੀਂ ਇਹ ਕੋਈ ਵੀ ਕੰਮ ਕਰਨਾ ਇੱਥੇ ਨਹੀਂ, ਜੇ ਰਹਿਣਾ ਕੁਛ ਨਹੀਂ ਕਰਨਾ, ਉੱਧਰ ਬਾਹਰ ਜਾ ਕੇ ਜਿਵੇਂ ਵਿਹਲਿਆਂ ਬੈਠਾ ਸਭ ਕੁਝ ਮਿਲਦਾ ਜਾਣਾ ਹੁੰਦਾ ਬਾਹਰ ਆਣ ਕੇ। ਇਸੇ ਕਰਕੇ ਕਈ ਲੋਕ ਜਿਹੜੇ ਆ ਪਛਤਾਉਂਦੇ ਆ, ਝੂਰਦੇ ਵੀ ਆ ਕਿ ਇੱਥੇ ਕਿਹੜਾ ਵਿਹਲਿਆਂ ਕੋਈ ਧਨ ਦੀ ਕਮਾਈ ਹੋ ਗਈ, ਇੱਥੇ ਵੀ ਤਾਂ ਕੁਛ ਕਰਨਾ ਹੀ ਪਿਆ ਨਾ, ਵੇਖੋ ਵੇਖੀ ਕੁਝ ਕਰਨਾ ਹੀ ਪੈਣਾ। ਸੋ ਇੱਥੇ ਵਚਨ ਕੀਤਾ ਜੋ ਦੱਸਿਆ, ਜਿਵੇਂ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਗ ਸੁਣਾਉਂਦੇ ਹੋਏ ਦੱਸਦੇ ਆ ਕਿ ਉਹਨਾਂ ਪੰਛੀਆਂ ਨੇ ਵਿਚਾਰ ਕੀਤੀ ਕਿ ਉੱਦਮ ਕਰੀਏ, ਜੇ ਸੇਵਾ ਕਰਨੀ ਆ ਤਾਂ ਉੱਦਮ ਅੱਗੇ ਲਛਮੀ ਕੋਈ ਪਦਾਰਥ ਪ੍ਰਗਟ ਹੋਣਗੇ, ਜਿਵੇਂ ਪੱਖਾ ਹਿਲਾਉਣ ਦੇ ਨਾਲ ਹਵਾ ਪ੍ਰਗਟ ਹੋ ਜਾਂਦੀ।
ਇਮ ਬੋਲਤ ਹੀ ਉੱਡ ਕਰ ਗਏ,
ਇਸ ਤਰ੍ਹਾਂ ਬੋਲਦਿਆਂ ਹੀ ਉੱਡ ਕੇ ਗਿਆ ਹੈ ਪੰਛੀ ਕਬੂਤਰ।
ਗ੍ਰਾਮ ਅਗਨ ਧੁੱਖ ਦੇਖਤ ਪਹਿਓ,
ਜਾਣੋ ਕਿ ਨਗਰ ਵਿੱਚ ਗਿਆ ਹੈ ਜਿੱਥੇ ਅੱਗ ਬਲਦੀ ਹੋਈ ਧੁੱਖਦੀ ਹੋਈ ਵੇਖੀ ਉਹਨੇ।
ਮਿੰਗਣ ਅੱਗ ਸੁਲਗਤੀ ਲੈ ਕੇ,
ਇੱਕ ਅੱਗ ਸੁਲਗਦੀ ਹੋਈ ਛੋਟੀ ਜਿਹੀ ਅੱਗ ਦੀ ਅੰਗਿਆਰੀ ਉੱਥੋਂ ਲੈ ਲਈ, ਚੁੰਝ ਵਿੱਚ ਭਰ ਲਈ।
ਲਿਆਏ ਬਦਕ ਕੇ ਅੱਗੇ ਦੇ ਕੇ,
ਇਸ ਤਰ੍ਹਾਂ ਅੱਗ ਦੀ ਚੰਗਿਆੜੀ ਜਿਹੜੀ ਹੈ ਨਾ ਲੈ ਕੇ ਆਇਆ, ਅਤੇ ਬਦਕ ਫੰਦਕ ਸ਼ਿਕਾਰੀ ਦੇ ਅੱਗੇ ਲਿਆ ਸੁੱਟੀ।
ਸ਼ੁਸ਼ਕ ਆਲਣੇ ਤੇ ਤ੍ਰਿਣ ਗੇਰੇ,
ਇਵੇਂ ਕੀਤਾ ਕਿ ਫਿਰ ਸੁੱਕੇ ਆਲਣੇ ਤੋਂ ਕੱਖ ਕਾਨ ਜੋ ਤੀਲੇ ਵੀ ਸੁੱਟ ਦਿੱਤੇ ਉਸ ਅੱਗੇ।
ਬਦਕ ਹੇਰ ਜਾਰੇ ਤਿਸ ਬੇਰੇ,
ਫੰਦਕ ਨੇ ਸ਼ਿਕਾਰੀ ਨੇ ਵੇਖ ਕੇ ਉਸ ਵੇਲੇ ਉਹ ਤੀਲੇ ਕੱਖ ਸਾੜੇ।
ਇੰਧਨ ਅਧਕ ਪਰਿਓ ਚੁਣ ਲਇਓ,
ਜਦੋਂ ਬਹੁਤੇ ਕੱਖ ਪਏ ਹੋਏ, ਤੀਲੇ ਪਏ ਹੋਏ ਉਸਨੇ ਵੇਖੇ, ਚੁਣ ਕੇ ਅੱਗ ਉੱਪਰ ਸੁੱਟ ਦਿੱਤੇ, ਅੱਗ ਬਾਲ ਲਈ।
ਬਹੁਤ ਪੜਾਂਬ ਮਚਾਵਤ ਪਹਿਓ,
ਬਹੁਤਾ ਭਾਂਬੜ ਅੱਗ ਦਾ ਉੱਥੇ ਉਹ ਮਚਾ ਕੇ ਸੇਕਣ ਲੱਗ ਪਿਆ।
ਗਇਓ ਸੀਤ ਪਰ ਭੁੱਖਾ ਰਹਿਓ,
ਠੰਡ ਤਾਂ ਦੂਰ ਹੋ ਗਈ ਅੱਗ ਸੇਕ ਕੇ, ਪਰ ਭੁੱਖਾ ਰਿਹਾ।
ਦੇਖ ਕਪੋਤ ਬਾਤ ਤਬ ਕਹਿਓ,
ਕਬੂਤਰ ਨੇ ਪੰਛੀ ਨੇ ਵੇਖ ਕੇ ਫਿਰ ਕਿਹਾ,
ਹੇ ਘਰ ਕੀ ਸਰਦਾਰਨ ਸੁਣੋ,
ਜਾਣੋ ਕਿ ਆਪਣੀ ਘਰਵਾਲੀ ਕਬੂਤਰੀ ਨੂੰ ਉਹਨੇ ਆਖਿਆ ਕਿ ਘਰਵਾਲੀ ਸਰਦਾਰਨੀ ਹੈ, ਸੁਣਨਾ ਕਰ।
ਬਾਲ ਬੱਚੇ ਪਾਲੋ ਸੁਖ ਸਨੋ,
ਸੁਖ ਦੇ ਸਹਿਤ ਤੂੰ ਬਾਲ ਬੱਚੇ ਪਾਲਦੀ ਰਹੀ।
ਇਸ ਮਾਣੂ ਹਿਤ ਅਲਪ ਅਹਾਰਾ,
ਇਸ ਮਨੁੱਖ ਵਾਸਤੇ ਥੋੜ੍ਹਾ ਜਿਹਾ ਭੋਜਨ ਜੋ ਛਕਾਉਣ ਦਾ ਹੁਣ ਮੈਂ ਯਤਨ ਕਰਾਂ।
ਦਿਉ ਸਰੀਰ ਆਪਣਾ ਇਸ ਬਾਰਾ,
ਮੈਂ ਆਪਣਾ ਸਰੀਰ ਇੱਥੇ ਦੇ ਦੇਵਾਂ ਇਹਦੀ ਭੇਟਾ ਵਿੱਚ ਇਹਨੂੰ ਭੋਜਨ ਛਕਾਉਣ ਵਾਸਤੇ। ਅੱਗ ਤਾਂ ਬਾਲ ਲਈ ਹੈ, ਅੱਗ ਸੇਕ ਕੇ ਇਸਨੇ ਜੋ ਠੰਡ ਨਿਵਰਤ ਕਰ ਲਈ, ਦੂਰ ਕਰ ਲਈ ਆ, ਪਰ ਹੁਣ ਇਸ ਨੂੰ ਭੋਜਨ ਛਕਾਉਣਾ ਮੈਂ ਇਵੇਂ ਕਰਾਂ ਕਿ ਅੱਗ ਵਿੱਚ ਪੈ ਜਾਵਾਂ, ਸੜ ਜਾਵਾਂ, ਅਤੇ ਇਹ ਮੇਰੇ ਸਰੀਰ ਦੇ ਮਾਸ ਨੂੰ ਖਾ ਲਏ।
ਕਹਿ ਕਪੋਤੀ ਧਰਮ ਸੋ ਮੇਰਾ,
ਕਬੂਤਰੀ ਕਹਿੰਦੇ ਅੱਗੋਂ ਕਹਿਣ ਲੱਗੀ ਕਿ ਮੇਰਾ ਵੀ ਜੋ ਧਰਮ ਹੈ ਨਾ, ਪਤਨੀ ਦਾ ਜਿਹੜਾ ਧਰਮ ਹੁੰਦਾ ਮੈਂ ਵੀ ਨਿਭਾਉਣਾ।
ਦਿਉ ਆਹਾਰ ਆਪਣਾ ਤਨ ਕੇਰਾ,
ਮੈਂ ਚਾਹੁੰਦੀ ਹਾਂ ਕਿ ਮੈਂ ਆਪਣਾ ਧਰਮ ਨਿਭਾਵਾਂ, ਜਿਹੜਾ ਆਪਣੇ ਸਰੀਰ ਦਾ ਭੋਜਨ ਇਹਨੂੰ ਛਕਾਵਾਂ।
ਦੋਹਰਾ ਨਾਰੀ ਨਰਕ ਸਰੀਰ ਹੈ।
ਇਵੇਂ ਮੈਂ ਸਮਝਦੀ ਹਾਂ ਕਿ ਮੇਰਾ ਨਾਰੀ ਦਾ ਇਸਤਰੀ ਦਾ ਇਹ ਸੋ ਦੁੱਖਾਂ ਭਰਿਆ ਜੋ ਨਰਕ ਸਮਾਨ ਹੀ ਮੈਂ ਸਰੀਰ ਆਪਣਾ ਜਾਣਦੀ ਹਾਂ।
ਬਿਨਾਂ ਪੁਰਖ ਕਿਹ ਕਾਮ,
ਤੇ ਬਿਨਾਂ ਪੁਰਖ ਤੋਂ ਪਤੀ ਤੋਂ ਬਿਨਾਂ ਕਿਸ ਪ੍ਰਕਾਰ ਸਫਲਤਾ ਦੇ ਕਾਰਜ ਵਿੱਚ ਨਿਭ ਸਕਦਾ ਹੈ।
ਸਤ ਗਤ ਦਾਤਾ ਪੁਰਖ ਹੈ।
ਇਸ ਤਰ੍ਹਾਂ ਪਤਨੀ ਵਾਸਤੇ ਜਿਵੇਂ ਸੋ ਜੋ ਸੰਸਾਰ ਦੇ ਵਿੱਚ ਸਤਿਕਾਰ ਦੇਣ ਵਾਲਾ ਔਰ ਗਤੀ ਕਲਿਆਣ ਦੇਣ ਵਾਲਾ ਪੁਰਖ ਪਤੀ ਨੂੰ ਮੰਨਿਆ ਜਾਂਦਾ ਹੈ।
ਅਵਰਨ ਦਾਤਾ ਰਾਮ,
ਹੋਰਾਂ ਦਾ ਦਾਤਾ ਰਾਮ ਕਿਹਾ ਜਾਂਦਾ ਪਰਮੇਸ਼ਰ।
ਪੁਰਖ ਕਹਿਓ ਘਰ ਤ੍ਰਿਆ ਬਿਨ ਸੁਨਾ,
ਤੇ ਇਸ ਪ੍ਰਕਾਰ ਫਿਰ ਜਦੋਂ ਉਸ ਪੰਛੀ ਕਬੂਤਰੀ ਤੋਂ ਸੁਣਿਆ ਕਬੂਤਰ ਨੇ ਤਾਂ ਉਹ ਕਹਿਣ ਲੱਗਾ ਕਿ ਭਾਵੇਂ ਤੂੰ ਇਹ ਖਿਆਲ ਕੀਤਾ ਆ ਪਰ ਮੈਂ ਸਮਝਦਾ ਹਾਂ ਕਿ ਘਰ ਵਾਲੀ ਤੋਂ ਬਿਨਾਂ ਵੀ ਜਿਹੜਾ ਘਰ ਹੈ ਨਾ ਘਰ ਦਾ ਦਰ ਉਹ ਸੱਖਣਾ ਹੀ ਰਹਿੰਦਾ ਹੈ।
ਸੁਨਾ ਰਹੇ ਦੁਆਰ,
ਤੇ ਸੋ ਜਿਹੜਾ ਦੁਆਰਾ ਹੈ ਨਾ ਘਰ ਦਾ ਇਹ ਸੁੰਝਾ ਰਹਿੰਦਾ ਜੇ ਘਰ ਵਾਲੀ ਨਾ ਹੋਵੇ ਘਰ ਵਿੱਚ ਤਾਂ ਘਰ ਨੂੰ ਸੰਭਾਲਣ ਵਾਲੀ।
ਪੁਰਖ ਵਹਿਰ ਹੀ ਸੂਰਮਾ,
ਬਾਹਰ ਹੀ ਪੁਰਖ ਜਿਹੜਾ ਹੈ ਨਾ ਬਾਹਰ ਦੇ ਕਾਰ ਵਿਹਾਰ ਕਰਨ ਵਿੱਚ ਸੂਰਮਾ ਮੰਨਿਆ ਜਾਂਦਾ ਹੈ।
ਅੰਤਰ ਕਰਕੇ ਖੁਆਰ,
ਤੇ ਜੇਕਰ ਘਰ ਵਿੱਚ ਹੀ ਬੈਠਾ ਰਹੇ ਕੋਈ ਉੱਦਮ ਨਾ ਕਰੇ ਤੇ ਘਰ ਦੇ ਕਾਰਜ ਕਿੰਨੇ ਕੁ ਉਸਨੇ ਸਵਾਰਨੇ ਹੁੰਦੇ ਆ ਕਿਉਂਕਿ ਬਹੁਤਿਆਂ ਨੇ ਭੋਜਨ ਪ੍ਰਸ਼ਾਦਾ ਤਿਆਰ ਕਰਨ ਵੱਲ ਤਾਂ ਖਿਆਲ ਨਹੀਂ ਹੁੰਦਾ ਕਰਨਾ ਔਰ ਇਹ ਸਮਝਣਾ ਹੁੰਦਾ ਕਿ ਸਾਰਾ ਘਰ ਵਾਲੀ ਦਾ ਹੀ ਕੰਮ ਹੈ। ਜਦੋਂ ਕਿਤੇ ਕਾਰ ਵਿਹਾਰ ਬਾਹਰਲਾ ਕੋਈ ਨਾ ਹੋਵੇ ਤਾਂ ਘਰ ਵਿੱਚ ਹੱਥ 'ਤੇ ਹੱਥ ਰੱਖ ਕੇ ਕਈ ਬੈਠੇ ਰਹਿੰਦੇ ਆ ਕਿ ਹੁਣ ਕੋਈ ਕੰਮ ਨਹੀਂ ਹੈ ਘਰ ਵਿੱਚ ਹੀ ਬੈਠਿਆ ਹੁਕਮ ਚਲਾਈ ਜਾਣਾ ਉਹ ਕਰੋ ਜੇ ਕਰੋ ਅਤੇ ਆਪ ਕੁਝ ਇਹ ਨਹੀਂ ਕਿ ਘਰ ਦਾ ਕੋਈ ਕੰਮ ਆਪ ਹੀ ਕਰ ਲਈਏ ਕੋਈ ਨਾਲ ਹੱਥ ਵਟਾ ਲਈਏ ਆਖਣਾ ਕਿ ਕੰਮ ਕੋਈ ਨਹੀਂ ਸਾਡੇ ਵਾਸਤੇ ਇਸ ਪ੍ਰਕਾਰ ਹੀ ਕਹਿੰਦੇ ਆ। ਸੋ ਕਿਹਾ ਉਸ ਵੇਲੇ ਕਬੂਤਰ ਨੇ ਕਿ ਜਿਹੜਾ ਘਰ ਵਿੱਚ ਜੇਕਰ ਬੈਠਾ ਰਹੇ ਨਾ ਘਰ ਵਾਲਾ ਤਾਂ ਫਿਰ ਜੇ ਕਾਰ ਵਿਹਾਰ ਨਾ ਕੋਈ ਕਰੇ ਤਾਂ ਕੋਈ ਵੀ ਸਫਲਤਾ ਨਹੀਂ ਹੁੰਦੀ ਬੈਠਿਆਂ।
ਚੌਪਈ ਸੁਨਹੋ ਨੀਂਗਰਾ ਪਤ ਬਚ ਹੋਤੀ,
ਅਤੇ ਇਸ ਪ੍ਰਕਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਇਹ ਜੋ ਕਹਾਣੀ ਸਿੱਖਿਆ ਦੇਣ ਵਾਸਤੇ ਜੋ ਸੁਣਾ ਰਹੇ ਨੇ ਆਨੰਦ ਸਿੰਘ ਨੂੰ ਕਿ ਨੀਂਗਰਾ ਇਹ ਬੱਚੇ ਸੁਣਨਾ ਕਰ, ਜਦੋਂ ਪਤੀ ਦਾ ਬਚਨ ਹੋ ਰਿਹਾ ਸੀ ਨਾ ਕਬੂਤਰ ਜਦੋਂ ਕਹਿ ਰਿਹਾ ਸੀ ਤਾਂ ਉਸ ਵੇਲੇ ਪੰਛੀ ਕਬੂਤਰੀ ਨੇ
ਜਵਲਤ ਅਗਨ ਮਹਿ ਗਿਰੀ ਕਪੋਤੀ,
ਜਵਲਤ ਅਗਨ ਮਹਿ ਸੜਦੀ ਬਲਦੀ ਅੱਗ ਵਿੱਚ ਉਸੇ ਵੇਲੇ ਹੀ ਵੇਖਿਆ ਕਿ ਮੈਂ ਹੁਣ ਸੇਵਾ ਕਰ ਲਵਾਂ, ਪਤੀ ਨਾ ਕਿਤੇ ਪੈ ਕੇ ਸੜ ਜਾਵੇ ਮੇਰੇ ਤੋਂ ਪਹਿਲਾਂ, ਮੈਂ ਸੇਵਾ ਕਰਾਂ ਫੰਦਕ ਨੂੰ ਭੋਜਨ ਛਕਾਉਣ ਦੀ। ਆਪ ਡਿੱਗ ਕੇ ਪੈ ਕੇ ਜਿੱਥੇ ਫੰਦਕ ਸ਼ਿਕਾਰੀ ਦੇ ਅੱਗੇ ਅੱਗ ਬਲ ਰਹੀ ਸੀ ਵਿੱਚ ਪੈ ਕੇ ਸੜ ਗਈ।
ਬਦਕ ਦੇਖ ਭੂਨੀ ਅਰ ਖਾਈ,
ਅਤੇ ਵੇਖਿਆ ਫੰਦਕ ਨੇ ਸ਼ਿਕਾਰੀ ਨੇ ਕਿ ਇਹ ਸੜ ਗਈ ਹੈ, ਪੰਛੀ ਸੜ ਗਿਆ ਵਿੱਚ ਪੈ ਕੇ, ਅਤੇ ਭੁੱਜੀ ਹੋਈ ਜਾਣ ਕਰਕੇ ਫਿਰ ਉਸਨੇ ਬਹੁਤਾ ਭੁੱਖਾ ਹੋਣ ਕਰਕੇ ਉਹਦਾ ਹੀ ਭੋਜਨ ਖਾ ਲਿਆ।
ਤਬ ਹੈ ਕਪੋਤ ਵਿਚਾਰ ਉਠਾਈ,
ਅਤੇ ਤਦੋਂ ਫਿਰ ਕਪੋਤ ਨੇ ਕਬੂਤਰ ਨੇ ਆਪਣੇ ਚਿੱਤ ਵਿੱਚ ਵਿਚਾਰਿਆ
ਨਰ ਤਨ ਤੀਨ ਸੇਰ ਲੈ ਖਾਈ,
ਕਿ ਮਨੁੱਖਾ ਸਰੀਰ ਜੋ ਹੁੰਦਾ ਆ ਇਹ ਤਾਂ ਤਿੰਨ ਸੇਰ ਦੇ ਤੋਲ ਦਾ ਭੋਜਨ ਖਾਵੇ ਤਾਂ ਹੀ ਉਸ ਨੂੰ ਤ੍ਰਿਪਤੀ ਹੁੰਦੀ ਆ।
ਅਰਧ ਛੁਧਤ ਰਹਿਗਾ ਅਰਗਾਈ,
ਅਤੇ ਅੱਧਾ ਇਹ ਭੁੱਖਾ ਰਹਿ ਗਿਆ ਅੱਧਾ ਕੋ ਤ੍ਰਿਪਤ ਹੋਇਆ ਆ ਅਤੇ ਹੁਣ ਚੁੱਪ ਹੋ ਕੇ ਬੈਠਾ ਰਿਹਾ, ਇਸ ਨੂੰ ਅਸੀਂ ਭੋਜਨ ਛਕਾ ਕੇ ਰਜਾ ਵੀ ਨਾ ਸਕੇ।
ਅੱਧ ਭੋਜਨ ਦੇ ਭੁੱਖਾ ਰੱਖੇ,
ਜੇਕਰ ਕੋਈ ਅੱਧਾ ਹੀ ਭੋਜਨ ਦੇਵੇ ਥੋੜ੍ਹਾ ਹੀ ਕੁਝ ਛਕਾਵੇ ਅਤੇ ਫਿਰ ਵੀ ਕਿਸੇ ਲੋੜਵੰਦ ਨੂੰ ਭੁੱਖਾ ਹੀ ਰੱਖੇ।
ਨਰਕ ਪਰਹਿ ਦਾਤਾ ਸ਼ਰੁਤ ਭਾਖੈ,
ਇਸ ਤਰ੍ਹਾਂ ਸੁਰਤੀਆਂ ਨੇ ਵੀ ਕਿਹਾ ਭਾਵ ਕਿ ਜਿਹੜੇ ਗਿਆਨਦਾਇਕ ਗ੍ਰੰਥ ਹਨ ਉਹਨਾਂ ਵਿੱਚ ਵੀ ਕਿਹਾ ਜਾਂਦਾ ਆ ਕਿ ਇਹ ਨਹੀਂ ਕਿ ਆਪਣੇ ਵੱਲ ਹੀ ਖਿਆਲ ਰੱਖੇ ਕਿ ਮੈਂ ਵੀ ਛਕਣ ਆਇਆ ਭੋਜਨ, ਐਵੇਂ ਇਹਨਾਂ ਨੂੰ ਹੀ ਛਕਾ ਦਿੱਤਾ ਦੂਜਿਆਂ ਨੂੰ ਹੀ ਤ੍ਰਿਪਤ ਕਰ ਦਿੱਤਾ ਤਾਂ ਆਪ ਬਾਅਦ ਵਿੱਚ ਕੀ ਖਾਣਾ, ਕਈ ਪਹਿਲਾਂ ਆਪਣੇ ਵਾਸਤੇ ਵੱਖਰਾ ਰੱਖ ਲੈਂਦੇ ਆ ਕੱਢ ਕੇ ਅਤੇ ਫਿਰ ਕਹਿ ਦਿੰਦੇ ਹਨ ਕਿ ਜੇ ਭੋਜਨ ਤਾਂ ਸਮਾਪਤ ਹੋ ਗਿਆ, ਜੇ ਕੋਈ ਦੂਜਾ ਆਖੇ ਕਿ ਆਪਣੇ ਵੱਲ ਜਿਹੜਾ ਪਿਆ ਰੱਖਿਆ ਹੋਇਆ ਉਹਦੇ ਵਿੱਚੋਂ ਕੁਝ ਛਕਾ ਦੇ, ਕਹਿੰਦੇ ਨਹੀਂ ਜੀ ਉਹ ਤਾਂ ਆਪਣੇ ਵਾਸਤੇ ਰੱਖਿਆ ਹੋਇਆ ਉਹਦੇ ਵਿੱਚੋਂ ਥੋੜ੍ਹਾ ਛਕਾਉਣਾ, ਐਵੇਂ ਆਪ ਤਾਂ ਫਿਰ ਭੁੱਖੇ ਹੀ ਰਹਿ ਜਾਵਾਂਗੇ, ਇਸ ਤਰ੍ਹਾਂ ਦਾ ਵੀ ਖਿਆਲ ਹੁੰਦਾ। ਇਹਨਾਂ ਨੇ ਇਹ ਖਿਆਲ ਕੀਤਾ ਪੰਛੀ ਨੇ ਕਿ ਇਹ ਜੇਕਰ ਲੋੜਵੰਦ ਹੈ ਭੁੱਖਾ ਰਿਹਾ ਤਾਂ ਫਿਰ ਵੀ ਸਾਨੂੰ ਦੋਸ਼ ਲੱਗੇਗਾ।
ਤਬ ਤਜ ਮੋਹ ਅਗਨ ਮਹਿ ਗਿਰਿਓ।
ਆਪਣੇ ਸਰੀਰ ਦਾ ਬੱਚਿਆਂ ਦਾ ਮੋਹ ਛੱਡ ਕੇ ਆਪ ਵੀ ਅੱਗ ਵਿੱਚ ਡਿੱਗ ਪਿਆ।
ਹੇਰ ਪਾਰ ਦੀ ਕਰੁਣਾ ਭਰਿਓ।
ਪਾਰ ਦੀ ਨੇ ਵੇਖਿਆ, ਜਦੋਂ ਸ਼ਿਕਾਰੀ ਨੇ ਤਾਂ ਵੇਖਿਆ ਕਿ ਪਹਿਲਾਂ ਤਾਂ ਇੱਕ ਪੰਛੀ ਮੈਨੂੰ ਰਜਾਉਣ ਵਾਸਤੇ ਆਪ ਪੈ ਕੇ ਸੜ ਗਿਆ, ਉਹਦੇ ਤਾਂ ਸਰੀਰ ਦੇ ਮਾਸ ਨੂੰ ਮੈਂ ਖਾ ਕੇ ਰਜਿਆ, ਤ੍ਰਿਪਤ ਹੋਇਆ ਕੁਝ ਕੁ, ਪਰ ਦੂਸਰੇ ਨੇ ਵੀ ਦਇਆ ਕੀਤੀ ਹੈ, ਉਹ ਵੀ ਵਿੱਚ ਅੱਗ ਦੇ ਪੈ ਕੇ ਸੜ ਗਿਆ ਮੈਨੂੰ ਤ੍ਰਿਪਤ ਕਰਨ ਵਾਸਤੇ।
ਧੰਨ ਧੰਨ ਇਹ ਖਗ ਤਨ ਧਰੇ।
ਅਤੇ ਇਸ ਪ੍ਰਕਾਰ ਆਪਣੇ ਚਿੱਤ ਵਿੱਚ ਉਸਨੇ ਕਰਣਾ ਭਰਿਓ, ਚਿੱਤ ਕਰਣਾ ਦਇਆ ਨਾਲ ਭਰਿਆ, ਹਿਰਦੇ ਵਿੱਚ ਦਇਆ ਆ ਗਈ, ਚਿੱਤ ਵਿੱਚ ਖਿਆਲ ਆਇਆ ਸਮਝ ਕੇ ਕਿ ਇਹ ਪੰਛੀ ਨੇ ਇਸ ਤਰ੍ਹਾਂ ਦੇ, ਇਹਨਾਂ ਨੇ ਮੈਨੂੰ ਭੁੱਖੇ ਨੂੰ ਤ੍ਰਿਪਤ ਕਰਨ ਵਾਸਤੇ ਇਵੇਂ ਕੀਤਾ, ਆਪਣੇ ਸਰੀਰ ਸਾੜਿਆ ਵਿੱਚ ਪੈ ਕੇ ਇਵੇਂ ਜਦੋਂ ਖਿਆਲ ਕੀਤਾ।
ਧੰਨ ਧੰਨ ਤੇ ਖਗ ਤਨ ਧਰੇ।
ਕਿਹਾ ਕਿ ਧੰਨ ਹਨ ਇਹਨਾਂ ਨੇ ਪੰਛੀਆਂ ਵਾਲਾ ਸਰੀਰ ਧਾਰਨ ਕੀਤਾ, ਸਾਡੇ ਨਾਲੋਂ ਤਾਂ ਪੰਛੀ ਚੰਗੇ, ਮੈਂ ਐਵੇਂ ਜੀਵਾਂ ਨੂੰ ਫੜ ਕੇ ਮਾਰਦਾ ਫਿਰਦਾ ਹਾਂ, ਆਪਣੇ ਵਾਸਤੇ ਖਾਂਦਾ ਫਿਰਦਾ, ਇਹ ਪੰਛੀ ਐਸੇ ਨੇ ਜਿਹੜੇ ਕਿ ਮਨੁੱਖਾਂ ਉੱਪਰ ਵੀ ਦਇਆ ਕਰ ਰਹੇ ਆ, ਅਤੇ ਮੈਂ ਕਾਹਦਾ ਮਨੁੱਖਾ, ਮੈਨੂੰ ਤਾਂ ਇਹਨਾਂ ਉੱਪਰ ਵੀ ਦਇਆ ਨਹੀਂ ਆਉਂਦੀ। ਇਵੇਂ ਜਦੋਂ ਖਿਆਲ ਕੀਤਾ, ਚਿੱਤ ਵਿੱਚ ਦਇਆ ਆਈ ਸ਼ਿਕਾਰੀ ਦੇ,
ਮਮ ਆਹਾਰ ਹਿਤ ਦੋਨੋ ਮਰੇ।
ਅਤੇ ਚਿੱਤ ਵਿੱਚ ਵਿਚਾਰਿਆ ਕਿ ਮੇਰੇ ਭੋਜਨ ਛਕਾਉਣ ਵਾਸਤੇ ਇਹ ਦੋਵੇਂ ਹੀ ਪੰਛੀ ਮਰ ਗਏ ਹਨ,
ਮੈਂ ਪਾਪੀ ਵੱਡ ਹੋਏ ਉਹ ਪਾਪ।
ਮੇਰੇ ਕੋਲੋਂ ਤਾਂ ਬਹੁਤ ਵੱਡੇ ਪਹਿਲਾਂ ਦੇ ਪਾਪ ਹੋ ਚੁੱਕੇ ਆ, ਕਈ ਪੰਛੀਆਂ ਨੂੰ ਮਾਰ ਮਾਰ ਕੇ ਖਾਂਦਾ ਰਿਹਾ, ਮੈਂ ਪਾਪੀ ਬਣਿਆ ਹੋਇਆ, ਮੈਨੂੰ ਹੁਣ ਪਾਪ ਕਰਨ ਤੋਂ ਜਿਹੜੀ ਤੌਬਾ ਕਰ ਲੈਣੀ ਚਾਹੀਦੀ ਆ।
ਬਿਨ ਸੋ ਤਨ ਮੋਹ ਸੋ ਤਜ ਆਪ।
ਅਤੇ ਸੋ ਜਿਹੜਾ ਬਿਨ ਸੋ ਤਨ ਮੋਹ ਸੋ ਤਜ ਆਪ, ਮੇਰਾ ਸਰੀਰ ਵੀ ਨਾਸ ਹੋ ਜਾਣਾ, ਇਸ ਕਰਕੇ ਆਪਣੇ ਸਰੀਰ ਦਾ ਜੋ ਆਪਣਾ ਮੋਹ ਹੈ ਨਾ ਤਨ ਦਾ, ਇਹ ਵੀ ਮੈਂ ਛੱਡ ਦਿਆਂ ਹੁਣ।
ਮੈਂ ਤਪ ਤਪੋਂ ਜੇ ਨਰ ਤਨ ਹੋਵਾ।
ਪੰਛੀਆਂ ਤੋਂ ਹੀ ਸਿੱਖਿਆ ਲੈ ਲਵਾਂ, ਆਪਣੇ ਸਰੀਰ ਦਾ ਮੋਹ ਛੱਡ ਦੇਵਾਂ, ਜਿਵੇਂ ਇਹਨਾਂ ਨੇ ਮੈਨੂੰ ਭੁੱਖੇ ਨੂੰ ਰਜਾਉਣ ਵਾਸਤੇ ਆਪਣੇ ਸਰੀਰ ਦਾ ਮੋਹ ਛੱਡ ਕੇ ਆਪ ਸੜ ਕੇ ਮੈਨੂੰ ਆਪਣਾ ਮਾਸ ਖਵਾ ਦਿੱਤਾ, ਅਤੇ ਇਵੇਂ ਮੈਂ ਹੁਣ ਕਰਾਂ।
ਮੈਂ ਤਪ ਤਪੋਂ ਜੇ ਨਰ ਤਨ ਹੋਵਾ।
ਜੇ ਮੇਰਾ ਮਨੁੱਖਾ ਸਰੀਰ ਹੈ ਤਾਂ ਮੈਨੂੰ ਹੁਣ ਤਪ ਕਰਨਾ ਚਾਹੀਦਾ, ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ।
ਇਮ ਕਹਿ ਪ੍ਰੇਮ ਉਮਕ ਬਹੁ ਰੋਵਾ।
ਇਸ ਤਰ੍ਹਾਂ ਹਿਰਦੇ ਵਿੱਚ ਬੜਾ ਪ੍ਰੇਮ ਧਾਰਨ ਕੀਤਾ ਅਤੇ ਬਹੁਤ ਵੈਰਾਗ ਕਰਕੇ ਰੋਣ ਲੱਗ ਪਿਆ ਉਹ ਸ਼ਿਕਾਰੀ।
ਮਹਾਰਾਜ ਤਬ ਹੁਕਮ ਬਖਾਨਾ।
ਕਹਿੰਦੇ ਕਿ ਪਰਮੇਸ਼ਰ ਵੱਲੋਂ ਐਸਾ ਹੁਕਮ ਹੋਇਆ, ਫਿਰ
ਇਹ ਥਾਂ ਪਠਿਓ ਬਿਮਾਨਾ।
ਦਰਗਾਹ ਵਿੱਚ ਉਸਨੂੰ ਬੁਲਾਇਆ ਗਿਆ ਕਿ ਵਿਮਾਨ ਭੇਜ ਕਰਕੇ ਉਸ ਪਰ ਦੀ ਨੂੰ, ਸ਼ਿਕਾਰੀ ਨੂੰ ਵੀ ਉਹਨਾਂ ਪੰਛੀਆਂ ਦੇ ਸਮੇਤ ਹੀ ਲੈ ਆਓ।
ਸਹਿਤ ਕੁਟੰਬ ਕਬੂਤਰ ਚੜ੍ਹਿਓ।
ਅਤੇ ਕਬੂਤਰ ਵੀ ਆਪਣੇ ਪਰਿਵਾਰ ਸਮੇਤ ਵਿਮਾਨ ਵਿੱਚ ਬੈਠਾ, ਅਤੇ ਪਰ ਦੀ ਜਿਹੜਾ ਸ਼ਿਕਾਰੀ ਹੈ ਉਹ ਵੀ ਦਇਆ ਆਉਣ ਕਰਕੇ ਨਾਲ ਬਹਿ ਗਿਆ।
ਬਦਕ ਚੜਾਏ ਸੰਗ ਮੁੱਦ ਬੜਿਓ।
ਨਾਲ ਸ਼ਿਕਾਰੀ ਨੂੰ ਵੀ ਲੈ ਲਿਆ, ਆਨੰਦ ਸਹਿਤ ਹੋ ਕੇ ਪ੍ਰਲੋਕ ਗਮਨ ਕੀਤਾ, ਬੈਕੁੰਠ ਨੂੰ ਗਏ।
ਸੁਖ ਸਭ ਬਿਦ ਕੋ ਜਹਾਂ ਉਦਾਰਾ।
ਜਾਣੋ ਕਿ ਜਿਸ ਥਾਂ ਤੇ, ਜਿਸ ਜੋ ਆਨੰਦਮਈ ਜਗ੍ਹਾ ਵਿੱਚ, ਬੇਗਮਪੁਰੇ ਅਸਥਾਨ ਵਿੱਚ ਸਭ ਤਰ੍ਹਾਂ ਕਰਕੇ ਸੁੱਖ ਪ੍ਰਾਪਤ ਹੁੰਦਾ।
ਵਸ ਕਰ ਭੋਗੇ ਅਨੇਕ ਪ੍ਰਕਾਰਾ।
ਇੱਥੇ ਵਸ ਕੇ ਰਹਿ ਕੇ ਜਾਣੋ ਕਿ ਅਨੇਕਾਂ ਤਰ੍ਹਾਂ ਦੇ ਸੁੱਖ ਆਨੰਦ ਉਹਨਾਂ ਮਾਣ ਲਏ।
ਸੁਣ ਲੜਕੇ ਇਹ ਮਾਰਗ ਦੋਏ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਭਾਈ ਆਨੰਦ ਸਿੰਘ ਨੂੰ ਦੱਸਦੇ ਨੇ ਕਿ ਇਹ ਸਿੱਖ ਪਰਿਵਾਰ ਦੇ ਬੱਚੇ ਸੁਣਨਾ ਕਰ, ਇਹ ਜੋ ਤੈਨੂੰ ਦੋ ਮਾਰਗ ਦੱਸੇ ਆ, ਪਹਿਲਾਂ ਇੱਕ ਵਿਰਕਤ ਸੰਤੋਖੀ ਸਾਧੂ ਦੀ ਸਾਖੀ ਸੁਣਾਈ, ਜੇ ਸਾਧੂ ਬਣਨਾ ਤਾਂ ਉਹ ਜਿਹਾ ਸਾਧੂ ਬਣ, ਅਤੇ ਜੇਕਰ ਤੂੰ ਗ੍ਰਹਿਸਥੀ ਬਣਨਾ ਹੈ ਤਾਂ ਗ੍ਰਹਿਸਥੀ ਵੀ ਇਹੋ ਜਿਹਾ ਬਣਨਾ ਚਾਹੀਦਾ ਹੈ, ਜਿਹੋ ਜਿਹੇ ਪੰਛੀਆਂ ਦੇ ਤੈਨੂੰ ਸੁਭਾਅ ਮੁਤਾਬਕ ਪ੍ਰਸੰਗ ਸੁਣਾਏ।
ਤੋਹੇ ਸੰਗ ਹਮ ਬੂਝਤ ਸੋਏ।
ਇਸ ਲਈ ਤੈਨੂੰ ਅਸੀਂ ਪੁੱਛਦੇ ਹਾਂ, ਦੱਸ
ਤੋਹੇ ਹਿਰਦੈ ਕਹੋ ਕੌਣ ਪਸੰਦ।
ਤੇਰੇ ਹਿਰਦੇ ਵਿੱਚ ਕਿਹੜਾ ਮਾਰਗ ਰਸਤਾ ਪਸੰਦ ਹੈ? ਤੂੰ ਦਰਵੇਸ਼ਾਂ ਵਾਲਾ ਮਾਰਗ ਅਖਤਿਆਰ ਕਰਨਾ ਸਾਧੂ ਬਣਨਾ ਚਾਹੁੰਦਾ ਹੈ ਕਿ ਗ੍ਰਹਿਸਥੀ ਬਣਨਾ ਲੋੜਦਾ ਹੈ?
ਜਿਸ ਤੇ ਚਾਹਤ ਸ਼੍ਰੇ ਬੁਲੰਦ।
ਜਿਸ ਕਰਕੇ ਬਹੁਤੀ ਕਲਿਆਣ ਮੁਕਤੀ ਆਪਣੀ ਕਰਾਉਣੀ ਲੋੜਦਾ ਹੈ।
ਨਤੁਰ ਖੁਆਰ ਹੋਣ ਕੇ ਜਾਣੋ।
ਨਹੀਂ ਤਾਂ ਜਾਣੋ ਕਿ ਜੇਕਰ ਤੂੰ ਧਰਮ ਦੇ ਵਿੱਚ ਪੱਕਾ ਨਾ ਰਿਹਾ, ਜੇ ਵੈਰਾਗੀ ਬਣਨਾ ਸਾਧੂ ਬਣਨਾ ਤਾਂ ਸਾਧੂ ਵੀ ਅਸਲੀ ਸਾਧੂ ਨਾ ਬਣਿਆ, ਐਵੇਂ ਹੀ ਤੁਰਿਆ ਫਿਰਦਾ ਰਿਹਾ, ਕੇਵਲ ਭੇਖ ਧਾਰਨ ਕਰਕੇ ਲੋਕਾਂ ਦੇ ਕੋਲੋਂ ਸਾਧੂ ਜੀ, ਮਹਾਤਮਾ ਜੀ, ਸੰਤ ਜੀ, ਬਾਬਾ ਜੀ ਕਹਾਉਂਦਾ ਰਿਹਾ, ਅਤੇ ਅੰਦਰੋਂ ਬਾਬਿਆਂ ਵਾਲੀ ਸਾਧੂ ਮਹਾਤਮਾ ਸੰਤਾਂ ਵਾਲੀ ਕਰਨੀ ਨਾ ਧਾਰਨ ਕੀਤੀ ਤਾਂ ਕੇਵਲ ਭੇਖ ਪਖੰਡ ਹੀ ਕੀਤਾ ਬਾਹਰੀ ਹੀ ਲਿਬਾਸ ਰੱਖਿਆ ਤਾਂ ਜਾਣ ਕੇ ਖਵਾਰ ਹੋਵੇਗਾ ਔਰ ਜੇਕਰ ਗ੍ਰਿਸਤੀ ਹੋ ਕਰਕੇ ਵੀ ਲੋੜਵੰਦਾਂ ਦੀ ਤਿਥੀਆਂ ਦੀ ਜਥਾ ਸ਼ਕਤ ਆਪਣੇ ਸਰੀਰ ਦੀ ਸਮਰੱਥਾ ਦੁਆਰਾ ਔਰ ਧਨ ਦੌਲਤ ਦੁਆਰਾ ਸੇਵਾ ਨਾ ਕੀਤੀ ਦਸਵੰਧ ਦੁਆਰਾ ਤਾਂ ਵੀ ਜਾਣੋ ਕਿ ਗ੍ਰਿਸਤੀ ਹੋਣਾ ਵੀ ਜਿਹੜਾ ਇਹ ਸਫਲ ਨਹੀਂ ਫਿਰ ਹੋਵੇਗਾ।
ਭੇਖ ਅਨੇਕ ਬਵੇਕਹਿ ਹਾਨੋ
ਤੇ ਅਨੇਕਾਂ ਹੀ ਭੇਖ ਵੀ ਭਾਵੇਂ ਧਾਰਨ ਕਰ ਲਵੇ ਫਿਰ ਵੀ ਜਿਹੜਾ ਪਰਮੇਸ਼ੁਰ ਦਾ ਗਿਆਨ ਨਹੀਂ ਪ੍ਰਾਪਤ ਹੁੰਦਾ ਦੋਹਾਂ ਰਸਤਿਆਂ 'ਤੇ ਜੇਕਰ ਧਰਮ ਨੂੰ ਧਾਰਨ ਨਾ ਕੀਤਾ। ਸਾਧੂ ਬਣ ਕੇ ਵੀ ਸਾਧੂ ਵਾਲੀ ਕਰਨੀ ਕਮਾਈ ਭਗਤੀ ਸਬਰ ਸੰਤੋਖ ਨਾਲ ਨਾ ਕੀਤੀ ਔਰ ਗ੍ਰਹਿਸਥੀ ਬਣ ਕੇ ਗ੍ਰਹਿਸਤ ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਕਿਰਤ ਕਮਾਈ ਦੁਆਰਾ ਲੋੜਵੰਦਾਂ ਦੀ ਔਰ ਸਤਸੰਗਤ ਦੀ ਸਾਧੂ ਜਨਾਂ ਦੀ ਸਾਧ ਸੰਗਤ ਦੀ ਸੇਵਾ ਨਾ ਕੀਤੀ ਕਿਰਤ ਕਮਾਈ ਵਿੱਚੋਂ ਦਸਵੰਧ ਨਾ ਕੱਢਿਆ ਸਤਸੰਗਤ ਨਾ ਕੀਤੀ ਤਾਂ ਜਾਣ ਕੇ ਗ੍ਰਹਿਸਥੀ ਜੀਵਨ ਵੀ ਪਰਿਵਾਰ ਵਿੱਚ ਰਹਿੰਦਿਆਂ ਉਹ ਵੀ ਸਫਲਾ ਨਹੀਂ ਫਿਰ ਹੋਣਾ। ਜੇ ਸਫਲਤਾ ਚਾਹੁੰਦਾ ਹੈ ਜਿਹੋ ਜਿਹੇ ਪ੍ਰਸੰਗ ਸੁਣਾਏ ਇਹਨਾਂ ਪ੍ਰਸੰਗਾਂ ਤੋਂ ਸਿੱਖਿਆ ਲੈ ਕੇ ਇਹੋ ਜਿਹਾ ਹੀ ਸਾਧੂ ਬਣਨਾ ਹੈ ਜਾਂ ਜਿਹੋ ਜਿਹੇ ਪੰਛੀਆਂ ਦਾ ਪ੍ਰਸੰਗ ਸੁਣਾਇਆ ਦਇਆ ਕਰਨ ਵਾਲਾ ਉਹੋ ਜਿਹੇ ਇਹ ਤੂੰ ਗ੍ਰਹਿਸਥੀ ਬਣਨਾ ਹੈ ਸ਼ੁਭ ਗੁਣ ਧਾਰਨ ਕਰਕੇ ਤਾਂ ਹੀ ਤੈਨੂੰ ਜੀਵਨ ਦੀ ਸਫਲਤਾ ਮਿਲੇਗੀ। ਇਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਆਨੰਦ ਸਿੰਘ ਨੂੰ ਸਮਝਾਇਆ ਜਿਹੜਾ ਕਹਿੰਦਾ ਸੀ ਮਹਾਰਾਜ ਪਰਿਵਾਰ ਦਾ ਮੈਂ ਮੋਹ ਛੱਡਿਆ ਹੋਇਆ ਆ ਅਤੇ ਸਤਿਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਕਿ ਪਰਿਵਾਰ ਦਾ ਮੋਹ ਭਾਵੇਂ ਜੋ ਛੱਡਿਆ ਬਾਹਰੀ ਤੌਰ 'ਤੇ ਪਰ ਫਿਰ ਵੀ ਪਰਿਵਾਰ ਵਿੱਚ ਰਹਿ ਕੇ ਵੀ ਪਰਮੇਸ਼ੁਰ ਦੀ ਪ੍ਰਾਪਤੀ ਹੋ ਸਕਦੀ ਪਰਿਵਾਰ ਛੱਡਣ ਦੀ ਲੋੜ ਨਹੀਂ ਹੈ। ਇਸ ਪ੍ਰਕਾਰ ਦੀ ਸਤਿਗੁਰੂ ਮਹਾਰਾਜ ਸਾਹਿਬ ਨੇ ਸਿੱਖਿਆ ਦੇ ਕੇ ਭਾਈ ਆਨੰਦ ਸਿੰਘ ਨੂੰ ਸਮਝਾਇਆ ਹੈ। ਅੱਗੇ ਪ੍ਰਸੰਗ ਹੋਰ ਵੀ ਹੈ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਆਨੰਦ ਸਿੰਘ ਦੇ ਨਾਲ ਬਚਨ ਕੀਤੇ ਹਨ। ਸਮੇਂ ਅਨੁਸਾਰ ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਵਾਸਤੇ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਸਮੱਤ ਬਖਸ਼ਣ। ਜਿਹੋ ਜਿਹੀ ਸਿੱਖਿਆ ਗੁਰਮਤਿ ਅਨੁਸਾਰ ਸਤਿਗੁਰੂ ਜੀ ਸਾਨੂੰ ਦਿੰਦੇ ਹਨ ਵੈਸਾ ਸਾਡਾ ਵੀ ਸਭ ਦਾ ਜੀਵਨ ਹੋ ਸਕੇ ਜਿਸ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ ਦੀ ਬਖਸ਼ਿਸ਼ ਪ੍ਰਾਪਤ ਹੋ ਸਕੇ ਜੀ।
ਤੋਹੇ ਹਿਰਦੈ ਕਹੋ ਕੌਣ ਪਸੰਦ ਜਿਸ ਤੇ ਚਾਹਤ ਸ਼੍ਰੇ ਬਿਲੰਦ ਨਤੁਰ ਖੁਆਰ ਹੋਣ ਕੇ ਜਾਨੋ ਭੇਖ ਅਨੇਕ ਬਵੇਕਹਿ ਹਾਨੋ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।